न पहुँचल आरा दूजा कोयला पहुँचल आरा दूजा अपने साहिब का परवासा साहिब का परवासा गुरपुरा एक वट पाकी गुरपुरा एक वट पाकी सतगुर के बलहार अपने सतगुर के बलहार आगे सुख पाछे सुख से जा तारे अलग हमारे तारे अलग हमारे गुरपुरा एक वट पाकी गुरपुरा एक वट पाकी करने अंतर जामी करने सोई कसम हमारा सोई कसम हमारा कसम हमारा सोई कसम हमारा मेर पाओ पै गोर चरणी लागे मेर पाओ पै गोर चरणी लागे एक राम नाम आधारा एक राम नाम आधारा गुरपुरा एक वट पाकी गुरपुरा एक वट पाकी मने पया परगा मने पया परकासा गुरपुरा एक वट पाकी गुरपुरा एक वट पाकी सफल दर्शन अकाल मूरत प्राप सफल दर्शन अकाल मूरत प्राप ऐपी हो वनहारा ऐपी हो वनहारा सफल दर्शन अकाल मूरत पाप ऐपी हो हरा ऐपी हो हरा कंठ लगाए अपने जान लाए अपने जान लाके अपनी प्रीत प्यारा अपनी प्रीत प्यारा गुरपुरा गुरपुरा पेट वटका मन प्यार मन पया गुरपुरा पेट वटका गुरपुरा पेट वटका अचरज सोबा वटी वट आई अचरज सोबा कार जाया से तार जे आया रासे नानक कौर पूरा पेटे पूरा भेटे सगले सगले से गुरु पूरा पेट वटका गुरु पूरा पेट वटका मन पया पर मन पया पर गासा गुरपुरा पेट वटका गुरपुरा पेट वटका लपोच आरा दूजा वचन आया दूजा ओएला पहुचन हारा दूजा अपने साहेब का परवासा साहेब का परवासा गुर पूरा हे चवटा गुर पूरा हे चवटा मन पया परदासा मन पया परदासा गुर पूरा हे चवटा गुर पूरा हे चवटा गुरु पूरा हे चवटा दोहरा नठ पज किच जा पुजे दई इक इक बंदूक चलाए देख अगे नठ आवते उन तैं लगे ना पाए
वाहिगुरु जी का खालसा वाहिगुरु जी की फतेह धर्म रखक वैराग दी मूरत धन धन साहिब श्री गुरु तेग बहादुर पातशाह जी तिना दे पावन पवित्र स्थान गुरुद्वारा श्री दुख निवारण साहिब विखे चावर शतर तख्त दे मालक दस पातशाहियों के आत्मक स्वरूप धन धन साहिब श्री गुरु ग्रंथ साहिब पातशाह जी दी पावन पवित्र हजूरी अंदर पिछले पैर दे सज सुंदर सचखंड दीवाना दे विच नेता प्रथ हाजरियां भर के अपने जीवन दियां दुर्लभ घड़ियां नूं सफल बना रहे गुरु खालसा साध संगत जीओ अत्यंत वड़पा वड्डे भाग हन जो सतगुर की कृपा का पात्र बन करके आपा सारे गुरचरणा दे विच जुड़ करके सत्संग दे विच बैठ के सतगुरु पातशाह जी की पवित्र अमृतमय बाणी सतगुरां का हरदस सरवण करके जीवन का जो असल मनोरथ है उस मनोरथ का सदका अपने जीवन नूं आपां सफल बना रहे हां आयो सुनन पढ़न को बाणी ए जीवन जो मनुखा जीवन प्राप्त होया ए पवित्र अमृत रूप बाणी तुरकी बाणी आई तिन सगले चिंत मिटाई उस अचिंत देश तो धुरों आई हुई है गुरबाणी जिदे नाल जुड़न करके साडे जीवां दे जीवन दियां सारियां चिंतावां खत्म हो जांदियां हन साडे जीवां दे अंदरों दुख कलेश चले जांदे हन जीवन दे अंदर आनंद वरत जांदा है ऐसी अमृत रूप बाणी नूं आप गुरु घर दे कीर्तनियां पासों सरवण कर रहे सी उपरांत समा बनया है चल रहे लड़ीवार गुरु खालसे पंथ के इतिहास की विचार ਕੱਲ ਦੇ ਪ੍ਰਕਰਣ ਦੇ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ ਪਟਿਆਲੇ ਰਿਆਸਤ ਦਾ ਰਾਜਾ ਰਾਜਾ ਅਮਰ ਸਿੰਘ ਜਿਸ ਨੇ ਆਪਣੇ ਹੀ ਭਰਾਵਾਂ ਦੇ ਇਲਾਕੇ ਦੇ ਵਿੱਚ ਜਾ ਕੇ ਜਿਹੜਾ ਟੈਕਸ ਸੀ ਉਹ ਵਸੂਲਣਾ ਸ਼ੁਰੂ ਕਰ ਦਿੱਤਾ, ਉਹਨਾਂ ਇਲਾਕਿਆਂ ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਸਮਝੇ ਨਹੀਂ, ਹੋਰ ਸਗੋਂ ਜ਼ਿਆਦਾ ਮਨ ਦੇ ਵਿੱਚ ਹੰਕਾਰ ਪਾਲ ਕੇ ਉਸ ਇਲਾਕਿਆਂ ਦੇ ਵਿੱਚ ਮਾਰ ਧਾੜ ਕੀਤੀ, ਮਿਸਲ ਕਰੋੜੇ ਸਿੰਘਾਂ ਦੀ ਇਹ ਰਿਆਸਤ ਸੀ ਤੇ ਜਦੋਂ ਇਸ ਤਰ੍ਹਾਂ ਇਹ ਸਮਝੇ ਨਹੀਂ, ਸਮਝਾਉਣ ਦੇ ਬਾਵਜੂਦ ਵੀ ਅਸੀਂ ਆਪਾਂ ਸਾਰੇ ਇੱਕ ਭਰਾ ਹਾਂ, ਆਪਾਂ ਇੱਕ ਦੂਜੇ ਦੇ ਇਲਾਕੇ ਦੇ ਵਿੱਚ ਮਾਰ ਧਾਰ ਕਰਨੀ ਜਾਂ ਉਸ ਇਲਾਕੇ ਤੇ ਕਬਜ਼ਾ ਕਰ ਲੈਣਾ ਇਹ ਗੱਲ ਸ਼ੋਭਦੀ ਨਹੀਂ। ਤੁਸੀਂ ਵੀ ਸਾਰੇ ਬੁੱਢਾ ਦਲ ਦੇ ਨਾਲ ਜੁੜੇ ਹੋਏ ਹੋ, ਅਸੀਂ ਵੀ ਸਾਰੇ ਬੁੱਢਾ ਦਲ ਨਾਲ ਜੁੜੇ ਹਾਂ, ਆਪਾਂ ਸਾਰੇ ਸਿੱਖ ਭਰਾ ਹਾਂ। ਜਦੋਂ ਇਸ ਪ੍ਰਕਾਰ ਦੇ ਨਾਲ ਸਮਝਾਇਆ ਨਹੀਂ ਸਮਝੇ ਤੇ ਹੁਣ ਭਾਈ ਬਘੇਲ ਸਿੰਘ ਇਸਨੇ ਫੌਜ ਲੈ ਕੇ ਚੜ੍ਹਾਈ ਕੀਤੀ ਤੇ ਆ ਕੇ ਪਟਿਆਲੇ ਦਾ ਜਿਹੜਾ ਇਲਾਕਾ ਸੀ ਇਸ ਦੀ ਘੇਰਾਬੰਦੀ ਕਰ ਲਈ ਤੇ ਹੁਣ ਰਾਜੇ ਅਮਰ ਸਿੰਘ ਨੂੰ ਖਬਰ ਮਿਲੀ ਕਿ ਬਘੇਲ ਸਿੰਘ ਨੇ ਆਪਣੀਆਂ ਫੌਜਾਂ ਲੈ ਕੇ ਪਟਿਆਲੇ ਵੱਲ ਨੂੰ ਧਾਵਾ ਬੋਲ ਦਿੱਤਾ, ਸਾਰਾ ਇਲਾਕਾ ਜਿਹੜਾ ਸੀ ਉਹ ਸੀਲ ਕਰ ਲਿਆ। ਹੁਣ ਇਹਨੇ ਵੀ ਆਪਣੇ ਜਿੰਨੇ ਸਕੇ ਸਬੰਧੀ ਸਨ, ਨਾਹਨ ਦਾ ਰਾਜਾ ਸੀ ਇਹਦਾ ਪਗਵਟ ਭਰਾ ਸੀ, ਹੋਰ ਰਿਆਸਤਾਂ ਦੇ ਨਾਲ ਜਿੱਥੇ ਜਿੱਥੇ ਚੰਗੇ ਦੇ ਦੋਸਤਾਨਾ ਸਬੰਧ ਸਨ ਉਥੋਂ ਉਥੋਂ ਦੀਆਂ ਸਾਰੀਆਂ ਜਿਹੜੀਆਂ ਫੌਜਾਂ ਸਨ ਉਹਨਾਂ ਨੂੰ ਬੁਲਾਉਣਾ ਕੀਤਾ। ਤਕਰੀਬਨ 12,000 ਘੋੜ ਸਵਾਰ ਇਹਦੇ ਕੋਲ ਪਹੁੰਚੇ, ਬੰਦੂਕਾਂ ਤੋਪਾਂ ਆਦਿ ਬਹੁਤ ਸਾਰਾ ਜਿਹੜਾ ਅਸਲਾ ਬਰੂਦ ਸੀ ਉਹ ਇਕੱਤਰ ਕਰ ਲਿਆ ਤੇ ਹੁਣ ਮਨ ਦੇ ਵਿੱਚ ਬੜਾ ਹੰਕਾਰ ਜਿਹੜਾ ਸੀ ਇਸਨੇ ਧਾਰਨ ਕੀਤਾ ਕਿ ਮੈਂ ਤਾਂ ਕੁਝ ਸਮੇਂ ਦੇ ਵਿੱਚ ਹੀ ਭਾਈ ਬਘੇਲ ਸਿੰਘ ਨੂੰ ਹਰਾ ਦੇਣਾ ਤੇ ਫਤਿਹ ਪ੍ਰਾਪਤ ਕਰ ਲੈਣੀ ਹੈ, ਇਹਨਾਂ ਸਿੰਘਾਂ ਨੂੰ ਮੈਂ ਮਾਰ ਕੇ ਖਤਮ ਕਰ ਦੇਣਾ। ਮਨ ਦੇ ਵਿੱਚ ਇੱਥੋਂ ਤੱਕ ਵੀ ਹੰਕਾਰ ਆ ਗਿਆ। ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ, ਕਿਉਂਕਿ ਜਦੋਂ ਹੰਕਾਰ ਜੀਵ ਦੇ ਉੱਤੇ ਹਾਵੀ ਹੋ ਜਾਵੇ ਤੇ ਉਹਦੀ ਸ਼ੁੱਧ ਬੁੱਧ ਜਿਹੜੀ ਹੈ ਉਹ ਖਤਮ ਕਰ ਦਿੰਦਾ। ਕਹਿਣ ਲੱਗਾ ਅੱਜ ਭਾਈ ਬਘੇਲ ਸਿੰਘ ਤਾਂ ਕੀ ਸਾਰਾ ਪੰਥ ਵੀ ਚੜ੍ਹਾਈ ਕਰਕੇ ਆ ਜਾਵੇ, ਮੈਂ ਉਹਦੇ ਤੋਂ ਵੀ ਫਤਿਹ ਪ੍ਰਾਪਤ ਕਰ ਲਵਾਂਗਾ, ਉਹ ਵੀ ਮੇਰੇ ਤੋਂ ਜਿੱਤ ਨਹੀਂ ਸਕੇਗਾ। ਐਸਾ ਹੰਕਾਰੀ ਹੋਇਆ, ਮਨ ਦੇ ਵਿੱਚ ਇਹ ਵਿਚਾਰਦਾ ਹੈ। ਸੋ ਇਹਨੇ ਜਿਹੜੀ ਸਰਕਾਰੀ ਇਹਦੀ ਫੌਜ ਸੀ ਉਹਨੂੰ ਭੇਜਣਾ ਕੀਤਾ ਕਿ ਜਾਓ ਜਾ ਕੇ ਹੱਲਾ ਕਰਕੇ ਸਿੰਘਾਂ ਨੂੰ ਮਾਰ ਦੇਵੋ, ਖਤਮ ਕਰ ਦੇਵੋ। ਇਹਦਾ ਵਕੀਲ ਸੀ ਚੈਨ ਸਿੰਘ, ਬੜਾ ਸਿਆਣਾ ਸੀ, ਉਸਨੇ ਸਮਝਾਇਆ ਕਿ ਰਾਜਾ ਅਮਰ ਸਿੰਘ ਤੋਂ ਐਸੀ ਗਲਤੀ ਨਾ ਕਰ, ਖਾਲਸੇ ਪੰਥ ਨਾਲ ਲੜਾਈ ਕਰਨ ਵਾਲੇ ਜਿਹੜੀ ਤੇਰੀ ਸੋਚ ਹੈ ਇਹ ਗਲਤ ਹੈ, ਕਿਉਂਕਿ ਉਧਰ ਵੀ ਸਿੱਖ ਭਰਾ ਹਨ ਇਧਰ ਵੀ ਸਿੱਖ ਭਰਾ ਹਨ, ਇਸ ਕਰਕੇ ਸਿੰਘ ਜੀ ਚੜ੍ਹਾਈ ਕਰਕੇ ਆਏ ਹਨ ਤੇ ਤੂੰ ਉਹਨਾਂ ਨਾਲ ਲੜਨ ਦਾ ਜਿਹੜਾ ਮੰਨਦਾ ਤੇਰਾ ਇਹ ਫੈਸਲਾ ਇਹ ਗਲਤ ਹੈ, ਤੂੰ ਬਦਲ ਦੇ। ਤੇ ਕੁਛ ਉਹ ਧਾੜਵੀ ਲੋਕ ਜਿਹੜੇ ਚੱਲ ਕੇ ਆਏ ਸਨ ਇਹ ਸੋਚ ਕੇ ਕਿ ਅਸੀਂ ਸਿੰਘਾਂ ਨੂੰ ਮਾਰ ਮੁਕਾਵਾਂਗੇ, ਉਹਨਾਂ ਦਾ ਮਾਲ ਅਸਬਾਬ ਘੋੜੇ ਆਦਿਕ ਚੰਗੇ ਹਥਿਆਰ ਜੋ ਵੀ ਉਹਨਾਂ ਦੇ ਕੋਲ ਹੋਵੇਗਾ ਉਹ ਅਸੀਂ ਲੁੱਟ ਲਵਾਂਗੇ। ਇਹ ਹੁਣ ਰਾਜਾ ਅਮਰ ਸਿੰਘ ਨੂੰ ਭੜਕਾਉਣ ਲੱਗੇ, ਕਹਿਣ ਲੱਗੇ ਵਕੀਲ ਦੇ ਕਹਿਣ ਤੇ ਤੂੰ ਡਰ ਗਿਆ, ਤੂੰ ਜੰਗ ਨਹੀਂ ਕਰਨੀ ਚਾਹੁੰਦਾ, ਅਸੀਂ ਆਏ ਹਾਂ ਚੱਲ ਕੇ, ਜੰਗ ਅਸੀਂ 2 ਘੰਟਿਆਂ ਦੇ ਵਿੱਚ ਫਤਿਹ ਕਰ ਦੇਣੀ ਹੈ, ਤੂੰ ਸਾਨੂੰ ਹੁਕਮ ਦੇ, ਤੂੰ ਆਪ ਨਾ ਚੱਲ ਕੇ ਜਾ, ਅਸੀਂ ਸਾਰੀ ਜੰਗ ਆਪ ਫਤਿਹ ਕਰਾਂਗੇ। इस प्रकार दे नाल इन्होंने चढ़ाई कीती है भाई बघेल सिंह दीआं फौजां वल। उधर हुण भाई बघेल सिंह जी ने ओ सुरमे बहादुर जाबाज जिन्हां नूं मैदाने जंग अंदर लड़के मरण दा शहीदियां प्राप्त करन दा चाओ कनेरा है मन दे अंदर, हुण जदों इशारा कीता अगो वधे हन इन्हां फौजां दा मुकाबला करन दे लई, ते जदों इह सरकारी फौज चल के गई इह दूर तों हुण बरछी चलाउंदे हन, ते जदों वगाती उह बरछी मारदे दूर तों ते उह दूर ही डिग पैंदे। उधर सिंघां दे कोल हथ दे विच बंदूकां सन, दूर तों गोली चलाउंदे ते इन्हां नूं खत्म कर देंदे। इस प्रकार दे नाल इह सरकारी फौज दा बहुत नुकसान होया। एक मरदा ते चार उन्हों चुक के विचों बहाने दे नाल दौड़ पैंदे, एक दे नाल पंज जने वापस चले जाते। इस तरह फौजां दे पैर हिल गए। इधरों राजा अमर सिंह महल ते बैठा है सारा दृश्य देख रहा सी कि मैदान का जिहड़ा रुख बदल गया, मेरिया फौजां दे पैर हिल गए, फौजां वापस मुड़ाइया, ते हुण इहदे जिहड़ा नानदा दा पगवट भरा सी राजा उहदियां जिहड़ियां फौजां आईयां होईयां सन, पठान सन जिहड़े आए होए, उहनां नूं इशारा कीता, उहनां नूं कहा सिंघां दा अगो जा के राह रोको, हुण उह चलण दे वास्ते तैयार होए हन, आओ उस प्रकरण दे नाल जुड़न वास्ते, अपनियां मन बिरतियां नूं कागर करन वास्ते रसना दी कल्याण हित आखना करिए जी। सतनाम श्री वाहे गुरु साहिब जी, सतनाम श्री वाहे गुरु साहिब जी।
दोहरा नठ भज के छिजा पुजे, दई एक एक बंदूक चलाए।
हुण राजे अमर सिंह ने जदों अपनियां फौजां दे पैर हिले होए वेखे कि फौजां वापस भज रहीआं हन, ते जिहड़े पैदल रहेले सन, ते जिहड़े प्रवती जिहड़े पर्वतां दे विच रहण वाली फौज, नाहन दा राजा जिहड़ी अपनी फौज जिसने भेजी सी, ਉਹ ਫੌਜ ਹੁਣ ਜਦੋਂ ਇਸ਼ਾਰਾ ਪਾ ਕੇ ਰਾਜੇ ਅਮਰ ਸਿੰਘ ਦਾ ਅੱਗੇ ਵਧੀ, ਤੇ ਹੁਣ ਜਦੋਂ ਨੱਠ ਭੱਜ ਕੇ ਕੁਛ ਅੱਗੇ ਵੱਧ ਕੇ ਇਹਨਾਂ ਦੇ ਵਿੱਚੋਂ ਕੁਝ ਜਣਿਆਂ ਨੇ ਬੰਦੂਕਾਂ ਚਲਾਉਣੀਆਂ ਕੀਤੀਆਂ, ਇੱਕ ਦੋ ਜਿਹੜੇ ਫਾਇਰ ਕੀਤੇ ਹਨ।
ਦੇਖ ਅੱਗੇ ਨੱਠ ਆਵਤੇ ਉਨ ਤੈ ਲੱਗੇ ਨਾ ਪਾਏ।
ਹੁਣ ਇਹ ਗਏ ਤੇ ਬੜੇ ਜੋਸ਼ ਦੇ ਨਾਲ ਸਨ ਕਿ ਅਸੀਂ ਅੱਗੋਂ ਜਾ ਕੇ ਹੁਣ ਸਿੱਖਾਂ ਦਾ ਰਾਹ ਰੋਕ ਲੈਂਦੇ ਹਾਂ, ਸਿੰਘਾਂ ਨੂੰ ਅੱਗੇ ਨਹੀਂ ਵਧਣ ਦੇਵਾਂਗੇ। ਜਦੋਂ ਜਾ ਕੇ ਇਨ੍ਹਾਂ ਨੇ ਕੁਛ ਜਣਿਆਂ ਨੇ ਅੱਗੇ ਵਧ ਕੇ ਬੰਦੂਕਾਂ ਦੇ ਫਾਇਰ ਕੀਤੇ, ਤੇ ਜਿਹੜੀ ਪਹਿਲਾਂ ਸਰਕਾਰੀ ਫੌਜ ਰਾਜੇ ਅਮਰ ਸਿੰਘ ਨੇ ਭੇਜੀ ਹੋਈ ਸੀ ਉਨ੍ਹਾਂ ਦੇ ਜਦੋਂ ਪੈਰ ਨਹੀਂ ਅੜੇ, ਸਿੰਘਾਂ ਦੇ ਅੱਗੇ ਮੁਕਾਬਲਾ ਨਹੀਂ ਕਰ ਸਕੇ, ਉਹ ਮੈਦਾਨੇ ਜੰਗ ਦੇ ਅੰਦਰੋਂ ਦੌੜ ਪਏ, ਤੇ ਜਦੋਂ ਉਹਨਾਂ ਨੂੰ ਦੌੜਦੇ ਹੋਏ ਆਉਂਦਿਆਂ ਵੇਖਿਆ ਤੇ ਪਠਾਣਾ ਦੇ ਵੀ ਪੈਰ ਨਹੀਂ ਲੱਗੇ, ਇਹ ਵੀ ਆਪਣੀਆਂ ਜਾਨਾਂ ਬਚਾਉਣ ਦੇ ਲਈ ਅੱਗੇ ਲੱਗ ਕੇ ਦੌੜ ਪਏ ਹਨ।
ਚੋਪਈ ਹੋ ਜਸਵਾਰੀ ਤੈ ਤੁਰ ਗਈ।
ਜਿਹੜੇ ਫੌਜ ਅਸਵਾਰ ਘੋੜਿਆਂ ਤੇ ਸਵਾਰ ਹੋ ਕੇ ਆਏ ਸਨ, ਇਹ ਪਠਾਨ ਪਹਾੜੀ ਜਿਹੜੀ ਫੌਜ ਸੀ ਘੋੜਿਆਂ ਤੇ ਸਵਾਰ ਹੋ ਕੇ ਜਿਹੜੇ ਗਏ ਸੀ, ਜਦੋਂ ਸਿੰਘਾਂ ਦੀ ਮਾਰ ਪੈਂਦੀ ਇਹਨਾਂ ਨੇ ਵੇਖੇ ਤੇ ਇਹ ਘੋੜ ਸਵਾਰ ਜਿਹੜੇ ਸਨ ਘੋੜਿਆਂ ਨੂੰ ਅੱਡੀਆਂ ਮਾਰ ਕੇ ਆਪਣੀਆਂ ਜਾਨਾਂ ਬਚਾ ਕੇ ਮੈਦਾਨੇ ਜੰਗ ਦੇ ਅੰਦਰੋਂ ਨੱਠ ਉੱਠੇ। ਇਸ ਪ੍ਰਕਾਰ ਦੇ ਨਾਲ ਇਹਨਾਂ ਨੇ ਆਪਣੀ ਜਾਨ ਬਚਾਈ ਹੈ।
ਬਹੁਤ ਮਾਰ ਪੈਦਲ ਪਰ ਪਈ,
ਤੇ ਇੱਕ ਉਹ ਸਨ ਜਿਹੜੇ ਪੈਦਲ ਸਨ, ਜਿਹੜੀ ਪੈਦਲ ਫੌਜ ਸੀ ਮੈਦਾਨੇ ਜੰਗ ਦੇ ਅੰਦਰ ਲੜਨ ਵਾਸਤੇ ਗਈ, ਹੁਣ ਉਹ ਕਿਵੇਂ ਆਪਣੀ ਜਾਨ ਬਚਾ ਕੇ ਨਿਕਲ ਸਕਦੇ ਸੀ। ਹੁਣ ਉਹਨਾਂ ਨੂੰ ਜਿਹੜੀ ਸੀ ਬਹੁਤ ਮਾਰ ਪਈ ਸਿੰਘਾਂ ਦੀ, ਸਿੰਘਾਂ ਨੇ ਜਦੋਂ ਪਿੱਛੋਂ ਆ ਕੇ ਇਨ੍ਹਾਂ ਤੇ ਹਮਲਾ ਕੀਤਾ, ਜਿਹੜੇ ਪੈਦਲ ਭੱਜੇ ਆ ਰਹੇ ਸਨ ਉਹਨਾਂ ਨੂੰ ਬਹੁਤ ਜਿਹੜੀ ਮਾਰ ਸੀ ਉਹ ਸਿੰਘਾਂ ਦੀ ਸਹਿਣ ਕਰਨੇ ਪਏ।
ਜਿਨਕੇ ਪੈਰ ਕਾਜ ਕਰ ਗਏ,
ਹੁਣ ਜਿਨ੍ਹਾਂ ਦੇ ਤਾਂ ਲੱਤਾਂ ਦੇ ਵਿੱਚ ਦਮ ਸੀ, ਕਿਉਂਕਿ ਮੈਦਾਨੇ ਜੰਗ ਦੇ ਅੰਦਰ ਜਦੋਂ ਘਮਸਾਨ ਦਾ ਜੰਗ ਮਚਿਆ ਹੋਵੇ ਤੇ ਉਹਦੇ ਵਿੱਚੋਂ ਭੱਜ ਕੇ ਵੀ ਕੋਈ ਵਿਰਲਾ ਹੀ ਨਿਕਲ ਸਕਦਾ, ਉਦੋਂ ਵਿਰਲੇ ਦੀਆਂ ਲੱਤਾਂ ਕੰਮ ਕਰਦੀਆਂ ਹਨ। ਬਾਕੀ ਕਈ ਤਾਂ ਉੱਥੇ ਕੰਬਦੇ ਮਾਰੇ ਮੈਦਾਨੇ ਜੰਗ ਵਿੱਚ ਡਿੱਗ ਪੈਂਦੇ ਹਨ, ਤੇ ਜਿਨ੍ਹਾਂ ਦੇ ਪੈਰ ਜਿਹੜੇ ਸਨ ਉਹ ਕੰਮ ਕਰ ਗਏ, ਲੱਤਾਂ ਨੇ ਸਾਥ ਦਿੱਤਾ ਤੇ ਤੇਜ ਦੌੜ ਕੇ ਮੈਦਾਨੇ ਜੰਗ ਦੇ ਵਿੱਚੋਂ ਆਪਣੀ ਜਾਨ ਬਚਾ ਲਈ।
ਬੱਚੇ ਸੌ ਔਰ ਮਾਰ ਖੋਸ ਲਏ,
ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੀ ਜਾਨ ਬਚਾ ਲਈ ਜਿਨ੍ਹਾਂ ਤੋਂ ਹੁਣ ਨਹੀਂ ਸੀ ਭਜਿਆ ਜਾ ਸਕਦਾ। ਕਮਜ਼ੋਰ ਦਿਲਾਂ ਵਾਲੇ ਹੁਣ ਜਦੋਂ ਭੱਜਣ ਲੱਗੇ, ਘਬਰਾ ਕੇ ਮੈਦਾਨੇ ਜੰਗ ਦੇ ਅੰਦਰ ਡਿੱਗ ਪਏ, ਉਹਨਾਂ ਨੂੰ ਜਿਹੜੇ ਸੀ ਮਾਰ ਸਹਿਣ ਕਰਨੇ ਪਏ।
ਇਸੀ ਤੋਰ ਭੱਜ ਵੜੇ ਪਟਿਆਲੇ,
ਜਿਹੜੇ ਪੈਦਲ ਸਨ ਮੈਦਾਨੇ ਜੰਗ ਦੇ ਅੰਦਰ ਮਾਰ ਖਾਂਦਿਆਂ ਡਿੱਗ ਪਏ, ਇਹਨਾਂ ਦੇ ਕੋਲ ਜਿਹੜੇ ਚੰਗੇ ਘੋੜੇ ਸਨ ਜਾਂ ਚੰਗਾ ਕੋਈ ਅਸਲਾ ਆਦਿਕ ਸੀ ਉਹ ਸਿੰਘਾਂ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ, ਫਿਰ ਵੀ ਇਹਨਾਂ ਤੇ ਤਰਸ ਕੀਤਾ। ਕਹਿਣ ਲੱਗੇ ਸਾਡੇ ਸਿੱਖ ਭਰਾ ਹਨ, ਫਿਰ ਵੀ ਇਹਨਾਂ ਨੂੰ ਕੋਈ ਬਹੁਤੀ ਜ਼ਿਆਦਾ ਮਾਰ ਨਹੀਂ ਮਾਰੇ, ਡਰਾ ਕੇ ਅੱਗੇ ਲਾ ਲਿਆ। ਇਸ ਤਰ੍ਹਾਂ ਡਰਦੇ ਹੋਏ ਅੱਗੇ ਜਦੋਂ ਭੱਜਦੇ ਆਉਂਦੇ ਹਨ, ਪਟਿਆਲੇ ਸ਼ਹਿਰ ਦੇ ਅੰਦਰ ਆ ਵੜੇ ਹਨ।
ਲਏ ਅੜਾਏ ਪੱਟ ਪੱਟਣ ਵਾਲੇ,
ਅੱਗੋ ਜਦੋਂ ਇਹ ਪਟਿਆਲੇ ਸ਼ਹਿਰ ਦੇ ਵੱਲ ਭੱਜੇ ਤੇ ਜਿਹੜੇ ਪਟਿਆਲੇ ਸ਼ਹਿਰ ਦੇ ਵਾਸੀ ਸਨ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ, ਕਿਉਂਕਿ ਜਿਹੜਾ ਇਹ ਲਹਿਲ ਦਾ ਇਲਾਕਾ ਹੈ ਇਹ ਲਹਿਲ ਨਗਰ ਸੀ, ਲਹਿਲ ਨਗਰ ਤੋਂ ਦੋ ਤਿੰਨ ਕੋਹ ਤੇ ਪਿੱਛੇ ਹਟਣਾ ਸ਼ਹਿਰ ਸੀ। ਸਤਿਗੁਰੂ ਪਾਤਸ਼ਾਹ ਜੀ ਦਾ ਆਪਾਂ ਪਾਵਨ ਜੋ ਹੁਕਮ ਹੈ ਬਾਹਰ ਹੁਕਮਨਾਮਾ ਸੰਗਤਾਂ ਦਰਸ਼ਨ ਕਰਦੀਆਂ ਪੜ੍ਹਦੀਆਂ ਹਨ ਕਿ ਸਤਿਗੁਰੂ ਪਾਤਸ਼ਾਹ ਜੀ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਇਸ ਸਥਾਨ ਤੇ ਆਏ, ਇੱਥੇ ਕੋਈ ਬਹੁਤੀ ਆਬਾਦੀ ਨਹੀਂ ਸੀ, ਜੰਗਲ ਦੀ ਤਰ੍ਹਾਂ ਸੀ, ਲਹਿਲ ਪਿੰਡ ਸੀ ਛੋਟਾ। ਤੇ ਜਦੋਂ ਜੋ ਰਾਮ ਝੀਵਰ ਨੇ ਆ ਕੇ ਗੁਰਚਰਨਾਂ ਦੇ ਵਿੱਚ ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਇਹ ਜਿਹੜਾ ਇੱਥੇ ਇਸ ਇਲਾਕੇ ਦੇ ਵਿੱਚ ਆਬਾਦੀ ਨਹੀਂ ਹੁੰਦੀ, ਤੁਸੀਂ ਆਪਣਾ ਬਚਨ ਕਿਰਪਾ ਕਰਕੇ ਹੈ ਕਿਰਪਾ ਭਰਿਆ ਬਚਨ ਕਰੋ ਤਾਂ ਕਿ ਇੱਥੇ ਉੱਘਾ ਜਿਹੜਾ ਸ਼ਹਿਰ ਹੋਵੇ, ਆਬਾਦੀ ਵਧੇ, ਇਸ ਇਲਾਕੇ ਦੇ ਵਿੱਚ ਰੌਣਕ ਹੋਵੇ। ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵਕਤ ਬਚਨ ਕੀਤਾ ਸੀ ਕਿ ਇੱਥੇ ਉੱਘਾ ਅਸਥਾਨ ਹੋਵੇਗਾ, ਆਬਾਦੀ ਬਹੁਤ ਹੋਵੇਗੀ। ਤੇ ਸਤਿਗੁਰੂ ਪਾਤਸ਼ਾਹ ਜੀ ਦਾ ਕਿਹਾ ਹੋ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਬਚਨ ਅੱਜ ਆਪਾਂ ਦੇਖੀਏ ਕਿ ਕਿਵੇਂ ਇਸ ਇਲਾਕੇ ਦੇ ਵਿੱਚ ਰੌਣਕ ਲੱਗੀ ਹੈ। ਸਾ ਧਰਤੀ ਭਈ ਹਰਿਆਵਲੇ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਅੱਜ ਇਹ ਧਰਤੀ ਸੁਹਾਵਣੀ ਬਣ ਗਈ, ਇਹ ਧਰਤੀ ਨੂੰ ਭਾਗ ਲੱਗ ਗਏ, ਧਰਤੀ ਪੂਜਣ ਯੋਗ ਹੋ ਗਈ, ਚਾਰੇ ਪਾਸੇ ਦੇਖੋ ਕਿਤਨੀ ਆਬਾਦੀ ਹੈ। ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ ਪੂਰਾ ਹੋਇਆ। ਇਹ ਲਹਿਲ ਨਗਰ ਸੀ, ਸ਼ਹਿਰ ਤੋਂ ਹਟਵਾਂ ਸੀ। ਇਸ ਲਹਿਲ ਨਗਰ ਵਾਲੇ ਪਾਸਿਓ ਜਦੋਂ ਇਹਨਾਂ ਨੇ ਪਟਿਆਲੇ ਸ਼ਹਿਰ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਪਟਿਆਲੇ ਸ਼ਹਿਰ ਦੇ ਵਾਸੀ ਸਨ ਉਹਨਾਂ ਦੇ ਮਨ ਦੇ ਅੰਦਰ ਇਹ ਡਰ ਪੈਦਾ ਹੋ ਗਿਆ ਕਿ ਕਿਤੇ ਸਿੰਘ ਇਹਨਾਂ ਦੇ ਪਿੱਛੇ ਭੱਜਦੇ ਭੱਜਦੇ ਸ਼ਹਿਰ ਦੇ ਅੰਦਰ ਜੇਕਰ ਆ ਗਏ ਤੇ ਹੋ ਸਕਦਾ ਸਾਡਾ ਵੀ ਨੁਕਸਾਨ ਹੋ ਜਾਵੇ। ਇਸ ਕਰਕੇ ਇਹਨਾਂ ਨੇ ਸ਼ਹਿਰ ਦੇ ਜਿਹੜੇ ਗੇਟ ਸਨ, ਸ਼ੇਰਾਂ ਵਾਲਾ ਗੇਟ ਆਦਿਕ ਜਿਹੜੇ ਇੱਧਰ ਦੇ ਗੇਟ ਸਨ, ਇਹ ਸਾਰੇ ਗੇਟ ਬੰਦ ਕਰ ਲਏ ਹਨ।
ਕੋ ਖੰਦਕ ਕੋ ਖਾਈਅਨ ਮਾਏ,
ਹੁਣ ਕੋਈ ਆਪਣੀਆਂ ਕੰਧਾਂ ਦੇ ਓਹਲੇ ਆਪਣੇ ਆਪ ਨੂੰ ਬਚਾਉਂਦਾ, ਕੰਧਾਂ ਦੀ ਓਟ ਲੈ ਕੇ ਕੰਧਾਂ ਦੇ ਓਹਲੇ ਲੁੱਕ ਛਿਪ ਕੇ ਆਪਣੀ ਜਾਨ ਬਚਾਉਣ ਲੱਗਾ। ਤੇ ਕਈ ਜਿਹੜੇ ਸਨ, ਜਿਹੜੀ ਕਿਲੇ ਦੇ ਚਾਰ ਚੁਫੇਰੇ ਡੂੰਘੀ ਖਾਈ ਪੱਟੀ ਹੋਈ ਸੀ ਪਾਣੀ ਦੀ ਭਰੀ ਹੋਈ, ਕਈ ਵਿਚਾਰੇ ਉਹਦੇ ਵਿੱਚ ਡਿੱਗ ਪਏ ਹਨ।
ਗਿਰੇ ਪਰੇ ਤੇ ਜਾਨ ਬਚਾਏ,
ਹੁਣ ਕਈ ਤਾਂ ਉਹਦੇ ਵਿੱਚ ਡਿੱਗ ਪਏ ਤੇ ਡਿੱਗ ਕੇ ਇਸ ਤਰ੍ਹਾਂ ਆਪਣੇ ਆਪ ਨੂੰ ਉਹਨਾਂ ਨੇ ਕਰ ਲਿਆ, ਮਾਨੋ ਦੇਖਣ ਵਾਲੇ ਨੂੰ ਇਉਂ ਪ੍ਰਤੀਤ ਹੋਵੇ ਕਿ ਇਹ ਤਾਂ ਪਹਿਲਾਂ ਹੀ ਮਰੇ ਪਏ ਹੋਏ ਹਨ। ਇਸ ਤਰ੍ਹਾਂ ਦੀ ਹਾਲਤ ਇਹਨਾਂ ਦੀ ਬਣ ਗਈ, ਆਪਣੇ ਆਪ ਨੂੰ ਇਸ ਤਰ੍ਹਾਂ ਦੇ ਨਾਲ ਇਹਨਾਂ ਨੇ ਕਰ ਲਿਆ।
ਦੋਹਰਾ ਤਬੇ ਰਾਜੇ ਅੱਗੋਂ ਕਹੋ, ਕਰੋ ਤੋਪਨ ਕੀ ਮਾਰ।
ਹੁਣ ਜਦੋਂ ਰਾਜੇ ਨੂੰ ਪਤਾ ਲੱਗਿਆ, ਕਿਉਂਕਿ ਰਾਜਾ ਮਹਿਲ ਤੇ ਚੜਿਆ ਸਾਰਾ ਦ੍ਰਿਸ਼ ਦੇਖ ਰਿਹਾ ਸੀ, ਰਾਜੇ ਨੇ ਦੇਖਿਆ ਕਿ ਫੌਜਾਂ ਜਾਨ ਬਚਾ ਕੇ ਸ਼ਹਿਰ ਵੱਲ ਨੂੰ ਦੌੜ ਆਈਆਂ ਨੇ, ਹੁਣ ਸਿੰਘ ਪਿੱਛੇ ਇਹਨਾਂ ਦੇ ਦੌੜੇ ਆ ਰਹੇ ਹਨ, ਕਿਤੇ ਸ਼ਹਿਰ ਦੇ ਅੰਦਰ ਪ੍ਰਵੇਸ਼ ਨਾ ਕਰ ਜਾਣ, ਮੇਰਾ ਨੁਕਸਾਨ ਕਰ ਦੇਣਗੇ। ਹੁਣ ਜਿਹੜੇ ਤੋਪਚੀ ਸਨ, ਤੋਪਾਂ ਬੀੜੀਆਂ ਹੋਈਆਂ ਸਨ, ਉਨ੍ਹਾਂ ਨੂੰ ਰਾਜੇ ਅਮਰ ਸਿੰਘ ਨੇ ਹੁਕਮ ਕੀਤਾ, ਕਹਿਣ ਲੱਗਾ ਇਹ ਤੋਪਾਂ ਦੀ ਮਾਰ ਜਿਹੜੀ ਹੈ ਸਿੰਘਾਂ ਵੱਲ ਕਰਨਾ ਕਰੋ।
ਤੂੰ ਤਾਰ ਬੋ ਮਚ ਗਏ, ਮੈਂ ਆਪਨ ਪ੍ਰਾਏ ਸਾਰ।
ਹੁਣ ਜਦੋਂ ਰਾਜੇ ਦਾ ਹੁਕਮ ਪਾ ਕੇ ਨਾ ਤੋਪਚੀਆਂ ਨੇ ਤੋਪਾਂ ਚਲਾਈਆਂ, ਗੋਲੇ ਦਾਗੇ, ਤੇ ਚਾਰੇ ਪਾਸੇ ਅਸਮਾਨ ਦੇ ਵਿਚ ਧੂੰਆਂ ਛਾ ਗਿਆ, ਮਾਨੋ ਸੂਰਜ ਕਿਤੇ ਨਜ਼ਰ ਨਹੀਂ ਆਉਂਦਾ, ਐਸਾ ਧੂੰਆਂ ਛਾਇਆ, ਹਰ ਪਾਸੇ ਐਸੀ ਘਟਾ ਚੜੇ ਕਿ ਆਪਣੇ ਤੇ ਬੇਗਾਨੇ ਦੀ ਹੁਣ ਕੋਈ ਸਾਰ ਨਹੀਂ, ਖਬਰ ਨਹੀਂ ਰਹੇ।
ਜੋ ਪਈ ਮਹਾ ਸਿੰਘ ਕੋ ਤੈ ਸੁਤ ਮੋਇਓ।
ਮਹਾ ਸਿੰਘ ਜਿਹੜਾ ਪਟਿਆਲੇ ਦੇ ਰਾਜੇ ਅਮਰ ਸਿੰਘ ਦਾ ਇਹ ਸਾਲਾ ਸੀ ਮਹਾ ਸਿੰਘ, ਮਹਾਂ ਸਿੰਘ ਦੇ ਪੁੱਤਰ ਦੀ ਮੌਤ ਹੋ ਗਈ ਇਸ ਲੜਾਈ ਦੇ ਵਿਚ।
ਪਾਖਰ ਸਿੰਘ ਵੀ ਜ਼ਖਮੀ ਹੋਇਓ।
ਜਿਹੜਾ ਪਾਖਰ ਸਿੰਘ ਸੀ ਇਹ ਵੀ ਲੜਦਿਆਂ ਲੜਦਿਆਂ ਜ਼ਖਮੀ ਹੋ ਗਿਆ।
ਹੋਰ ਲੋਕਨ ਕੀ ਕਹਾ ਸੁਣਾਈਏ।
ਹੁਣ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ ਕਿ ਹੋਰ ਕਿੰਨਾ ਕਿੰਨਾ ਲੋਕਾਂ ਦੀ ਮੈਂ ਇੱਥੇ ਗੱਲ ਕਰਕੇ ਦੱਸਾਂ, ਜਿਹੜੇ ਇਸ ਲੜਾਈ ਦੇ ਵਿਚ ਭਾਰੀ ਜ਼ਖਮੀ ਹੋਏ, ਜਿਨ੍ਹਾਂ ਨੂੰ ਭਾਰੀ ਮਾਰ ਸਹਿਣ ਕਰਨੀ ਪਈ।
ਗ੍ਰੰਥ ਬੜੇ ਜੋ ਨਾਮ ਲਿਖਾਈਏ।
ਹੁਣ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ ਕਿ ਜੇ ਮੈਂ ਕੱਲੇ ਕੱਲੇ ਦਾ ਇੱਥੇ ਨਾਮ ਦੱਸਣਾ ਸ਼ੁਰੂ ਕਰਦਿਆਂ ਤੇ ਗ੍ਰੰਥ ਜਿਹੜਾ ਬਹੁਤ ਵੱਡਾ ਹੋ ਜਾਵੇਗਾ ਨਾਮ ਲਿਖਣ ਦੇ ਨਾਲ।
ਲਾਹਲ ਬਡੂੰਗਰ ਟਿਗ ਗ੍ਰਾਮ ਜੋ।
ਹੁਣ ਇਹ ਪਟਿਆਲੇ ਸ਼ਹਿਰ ਦੇ ਨਜ਼ਦੀਕ ਵਾਲੇ ਦੋ ਨਗਰ ਸਨ, ਲਹਿਲ ਨਗਰ ਤੇ ਬਡੂੰਗਰ ਨਗਰ। ਇਹ ਬਡੂੰਗਰ ਪਿੰਡ ਸੀ, ਇਧਰ ਲਹਿਲ ਪਿੰਡ ਸੀ, ਇਹ ਦੋਵੇਂ ਜਿਹੜੇ ਪਟਿਆਲੇ ਸ਼ਹਿਰ ਦੇ ਨੇੜੇ ਦੇ ਦੋਵੇਂ ਬਿਲਕੁਲ ਨਾਲ ਲੱਗਦੇ ਇਹ ਪਿੰਡ ਸਨ।
ਲਰੇ ਬਹੀਰੀਅਨ ਤੈ ਲੁੱਟ ਦੋ।
ਤੇ ਇਹ ਜਿਹੜੀ ਬਹੀਰ ਪਿੱਛੋਂ ਚੜ ਕੇ ਆਈ ਇਹਨਾਂ ਤੇ ਧਾਵਾ ਕਰਦੇ ਹੋਏ, ਇਹ ਦੋਵੇਂ ਜਿਹੜੇ ਪਿੰਡ ਸਨ ਲਹਿਲ ਅਤੇ ਬਡੂੰਗਰ, ਇਨ੍ਹਾਂ ਦੋਵਾਂ ਪਿੰਡਾਂ ਦੇ ਵਿਚ ਲੁੱਟ ਮਾਰ ਕੀਤੀ।
ਤਹਿ ਬਗੇਲ ਸਿੰਘ ਪੈ ਚੈਨ ਸਿੰਘ ਆਇਓ।
ਤੇ ਹੁਣ ਚੈਨ ਸਿੰਘ ਜਿਹੜਾ ਵਕੀਲ ਸੀ ਰਾਜੇ ਅਮਰ ਸਿੰਘ ਦਾ, ਉਹਨੇ ਜਦੋਂ ਵੇਖਿਆ ਕਿ ਹੁਣ ਬਹੁਤ ਹੋ ਗਈ ਹੈ, ਰਾਜੇ ਅਮਰ ਸਿੰਘ ਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੂੰ ਸਿੰਘਾਂ ਦੇ ਨਾਲ ਲੜਾਈ ਨਾ ਕਰ, ਪਰ ਇਹਨੇ ਮੇਰੀ ਗੱਲ ਮੰਨੀ ਨਹੀਂ ਤੇ ਹੁਣ ਇਹਨੂੰ ਸਬਕ ਮਿਲ ਗਿਆ, ਇੰਨੀ ਇਹਦੇ ਨਾਲ ਬਹੁਤ ਹੋ ਗਈ ਆ। ਉਹਨਾਂ ਜਿਹੜਾ ਇਹ ਚੈਨ ਸਿੰਘ ਵਕੀਲ ਸੀ, ਇਹ ਹੁਣ ਚੱਲ ਕੇ ਭਾਈ ਬਗੇਲ ਸਿੰਘ ਦੇ ਕੋਲ ਆਇਆ ਹੈ।
ਤਪ ਘੋੜਿਓ ਹੱਥ ਸਿੰਘ ਵਾਗ ਪਾਇਓ।
ਹੁਣ ਆਪਣਾ ਘੋੜਾ ਛੱਡ ਕੇ ਚੈਨ ਸਿੰਘ ਨੇ ਘੋੜੇ ਤੋਂ ਉਤਰ ਕੇ, ਜਿਹੜਾ ਭਾਈ ਬਗੇਲ ਸਿੰਘ ਦਾ ਘੋੜਾ ਸੀ, ਭਾਈ ਬਗੇਲ ਸਿੰਘ ਦੇ ਘੋੜੇ ਦੀ ਜਾ ਕੇ ਵਾਗ ਫੜ ਲਈ ਹੈ।
ਬਸ ਕਰ ਅਬ ਸਿੰਘ ਜੀ ਪੋ ਪਈ।
ਹੁਣ ਕਹਿਣ ਲੱਗਾ ਇਹ ਭਾਈ ਚੈਨ ਸਿੰਘ ਵਕੀਲ ਸੀ ਜਿਹੜਾ ਬੜਾ ਸਿਆਣਾ ਸੀ, ਇਹ ਕਹਿਣ ਲੱਗਾ ਭਾਈ ਬਗੇਲ ਸਿੰਘ ਨੂੰ ਕਿ ਭਾਈ ਬਗੇਲ ਸਿੰਘ ਜੀ ਬਸ ਕਰੋ, ਹੁਣ ਸਾਨੂੰ ਜਿਹੜੀ ਹੈ ਸਾਡੇ ਨਾਲ ਬਹੁਤ ਹੋ ਗਈ ਹੈ, ਜਿਹੜੇ ਰਾਜੇ ਨੇ ਗਲਤੀ ਕੀਤੀ ਸੀ ਉਹਦੀ ਸਜ਼ਾ ਤੁਸੀਂ ਦੇ ਦਿੱਤੀ ਹੈ, ਹੁਣ ਬਹੁਤ ਮਾਰ ਪੈ ਚੁੱਕੀ ਹੈ, ਹੁਣ ਇੱਥੇ ਹੀ ਬਸ ਕਰੋ।
ਤੈ ਹਮ ਤੈ ਦਸ ਗੁਣ ਕਰ ਲਈ।
ਜਿਹੜੀ ਇਧਰੋਂ ਸਾਡੇ ਵੱਲੋਂ ਅਸੀਂ ਕੀਤੀ ਸੀ ਸਾਡੇ ਨਾਲੋਂ ਤੁਸੀਂ 10 ਗੁਣਾ ਵੱਧ ਕਰ ਦਿੱਤੀ ਹੈ, ਜਿਹੜੀ ਗਲਤੀ ਅਸੀਂ ਕਰਕੇ ਤੁਹਾਡੇ ਇਲਾਕੇ ਦੇ ਵਿਚ ਮੱਲ ਮਾਰੀ, ਜਾ ਕੇ ਉਥੋਂ ਟੈਕਸ ਆਲਕ ਵਸੂਲਣਾ ਸ਼ੁਰੂ ਕੀਤਾ, ਤੁਸੀਂ ਉਹਦੇ ਨਾਲੋਂ 10 ਗੁਣਾ ਵੱਧ ਸਾਡੇ ਨਾਲ ਕਰ ਦਿੱਤੀ ਹੈ।
ਦੁਲਚਾ ਸਿੰਘ ਪੀ ਆ ਸਮਝਾਇਓ।
ਤੇ ਹੁਣ ਜਿਹੜਾ ਦੁਲਚਾ ਸਿੰਘ ਸੀ ਇਹ ਵੀ ਮੈਦਾਨੇ ਜੰਗ ਦੇ ਅੰਦਰ ਲੜ ਰਿਹਾ ਸੀ, ਭਾਈ ਬਘੇਲ ਸਿੰਘ ਦੇ ਨਾਲ ਚੱਲ ਕੇ ਆਇਆ ਸੀ, ਇਹ ਵੀ ਆ ਕੇ ਭਾਈ ਬਘੇਲ ਸਿੰਘ ਜੀ ਨੂੰ ਸਮਝਾਉਣ ਲੱਗੇ ਕਿ ਭਾਈ ਬਘੇਲ ਸਿੰਘ ਜੀ ਆਪਾਂ ਮੈਦਾਨੇ ਜੰਗ ਅੰਦਰ ਫਤਿਹ ਪ੍ਰਾਪਤ ਕਰ ਲਈ ਹੈ ਤੇ ਇਸ ਕਰਕੇ ਹੁਣ ਆਪਾਂ ਇੱਥੇ ਹੀ ਬਸ ਕਰ ਦਈਏ, ਇਹ ਨਾ ਹੋਵੇ ਕਿ ਕਿਤੇ ਸ਼ਹਿਰ ਦੇ ਵਿਚ ਪ੍ਰਵੇਸ਼ ਕਰੀਏ ਤੇ ਆਪਣਾ ਕੋਈ ਜਿਹੜਾ ਵੱਡਾ ਸਰਦਾਰ ਹੈ ਜਾਂ ਕਿਸੇ ਹੋਰ ਦਾ ਆਪਣਾ ਨੁਕਸਾਨ ਕਰਾ ਲਈਏ, ਜਿੱਤੀ ਹੋਈ ਜੰਗ ਜਿਹੜੀ ਹੈ ਫਤਿਹ ਪ੍ਰਾਪਤ ਕੀਤੀ ਹੋਈ ਫਿਰ ਕਿਤੇ ਸਾਨੂੰ ਹਾਰ ਦਾ ਮੂੰਹ ਨਾ ਵੇਖਣਾ ਪਵੇ, ਇਸ ਕਰਕੇ ਅਸੀਂ ਫਤਿਹ ਪ੍ਰਾਪਤ ਕੀਤੀ ਹੈ, ਇਸ ਲੜਾਈ ਨੂੰ ਇੱਥੇ ਬੰਦ ਕਰ ਦਈਏ।
ਫਤਿਹ ਲਈ ਅਬ ਜੋਖੋ ਮਤ ਖਾਇਓ।
ਦਿਲਚਾ ਸਿੰਘ ਵੀ ਸਮਝਾ ਰਿਹਾ ਕਿ ਮੈਦਾਨੇ ਜੰਗ ਅੰਦਰ ਆਪਾਂ ਫਤਿਹ ਪ੍ਰਾਪਤ ਕਰ ਲਈ ਹੈ, ਪਤਾ ਹੁਣ ਕਿਤੇ ਖਤਰੇ ਵਿਚ ਨਾ ਪੈ ਜਾਈਏ।
ਮੋੜਿਓ ਸਿੰਘ ਜੀ ਡੇਰਾ ਕਰਾਇਓ।
ਇਸ ਪ੍ਰਕਾਰ ਦੇ ਨਾਲ ਜਦੋਂ ਚੈਨ ਸਿੰਘ ਵਕੀਲ ਨੇ ਸਮਝਾਉਣਾ ਕੀਤਾ, ਬੇਨਤੀ ਕੀਤੀ, ਵਾਸਤਾ ਤਰਲਾ ਪਾਇਆ, ਤੇ ਭਾਈ ਦੁਲਚਾ ਸਿੰਘ ਨੇ ਵੀ ਆ ਕੇ ਸਮਝਾਇਆ ਭਾਈ ਬਘੇਲ ਸਿੰਘ ਨੂੰ, ਇਹਨਾਂ ਦੀ ਗੱਲ ਮੰਨ ਕੇ ਹੁਣ ਸਿੰਘ ਪਿੱਛੇ ਨੂੰ ਮੁੜਿਆ, ਪਿੱਛੇ ਮੁੜ ਕੇ ਆਪਣਾ ਡੇਰਾ ਕੀਤਾ।
ਮਦ ਪਿੰਡਨ ਦੋ ਝੰਡੋ ਗਡਾਇਓ।
ਹੁਣ ਇਹ ਜਿਹੜਾ ਲਹਿਲ ਪਿੰਡ ਅਤੇ ਬਡੂੰਗਰ ਪਿੰਡ ਦਾ ਵਿਚਕਾਰਲਾ ਵਿਚਕਾਰਲਾ ਇਹ ਸੀਗਾ ਰਸਤਾ, ਇਸ ਦੇ ਵਿਚ ਭਾਈ ਬਘੇਲ ਸਿੰਘ ਨੇ ਫਤਿਹ ਦਾ ਜਿਹੜਾ ਝੰਡਾ ਸੀ ਉਹ ਗੱਡ ਦਿੱਤਾ ਹੈ।
ਕਲਿਓ ਚੈਨ ਸਿੰਘ ਉਤ ਸਮਝਾਏ।
ਹੁਣ ਭਾਈ ਬਘੇਲ ਸਿੰਘ ਚੈਨ ਸਿੰਘ ਵਕੀਲ ਨੂੰ ਸਮਝਾਉਣ ਲੱਗੇ, ਕਹਿਣਾ ਕੀਤਾ
ਤੋਪ ਚਲਨੀ ਜਾਏ ਹਟਵਾਏ।
ਲੱਗੇ ਕਿ ਤੂੰ ਸਾਨੂੰ ਆ ਕੇ ਕਿਹਾ ਕਿ ਲੜਾਈ ਬੰਦ ਕਰ ਦੇਵੋ, ਅਸੀਂ ਤੇਰੀ ਗੱਲ ਮੰਨ ਲਈ ਹੈ, ਪਰ ਰਾਜਾ ਅਮਰ ਸਿੰਘ ਅਜੇ ਵੀ ਤੋਪਾਂ ਅਜਾਈ ਚਲਾਈ ਜਾ ਰਿਹਾ ਬਿਨਾਂ ਗੱਲ ਤੋਂ, ਹੁਣ ਜਾ ਕੇ ਤੂੰ ਤੋਪਾਂ ਚਲਵਾਉਣੀਆਂ ਬੰਦ ਕਰਵਾ ਦੇ।
ਦੋਹਰਾ ਤੋਰਾ ਜੇ ਸੋ ਚੈਨ ਸਿੰਘ ਕਹੀ ਜਾਏ ਹੱਥ ਜੋੜ।
ਚੈਨ ਸਿੰਘ ਵਕੀਲ ਉਸੇ ਵੇਲੇ ਤੁਰਤ ਗਿਆ ਰਾਜੇ ਅਮਰ ਸਿੰਘ ਦੇ ਕੋਲ। ਰਾਜੇ ਅਮਰ ਸਿੰਘ ਦੇ ਕੋਲ ਪਹੁੰਚ ਕੇ ਵਕੀਲ ਨੇ ਦੋਵੇਂ ਹੱਥ ਜੋੜ ਕੇ ਸਮਝਾਉਣਾ ਕੀਤਾ, ਰਾਜੇ ਨੂੰ ਕਹਿਣਾ ਕੀਤਾ ਹੈ
ਮੈਂ ਲਿਖ ਭੇਜਿਓ ਹੁਤ ਪ੍ਰਥਮ ਮਤ ਲੜੋ ਪੰਥ ਲੱਖ ਥੋੜ।
ਮੈਂ ਆਪ ਜੀ ਨੂੰ ਪਹਿਲਾਂ ਹੀ ਇਹ ਲੜਾਈ ਆਰੰਭ ਕਰਨ ਤੋਂ ਪਹਿਲਾਂ ਹੁਣ ਚੈਨ ਸਿੰਘ ਵਕੀਲ ਰਾਜੇ ਅਮਰ ਸਿੰਘ ਨੂੰ ਕਹਿ ਰਿਹਾ, ਕਹਿਣ ਲੱਗਾ ਕਿ ਇਹ ਲੜਾਈ ਨੂੰ ਆਰੰਭ ਕਰਨ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਲਿਖ ਕੇ ਭੇਜਿਆ ਸੀ ਕਿ ਤੁਸੀਂ ਪੰਥ ਨੂੰ ਥੋੜਾ ਵੇਖ ਕੇ, ਥੋੜੀ ਫੌਜ ਵੇਖ ਕੇ ਇਹਦੇ ਨਾਲ ਲੜਾਈ ਨਾ ਕਰਿਓ। ਮੈਂ ਤੁਹਾਨੂੰ ਵਿਵਰਜਿਤ ਕੀਤਾ ਸੀ, ਰੋਕਿਆ ਸੀ ਕਿ ਕਿਸੇ ਵੀ ਪ੍ਰਕਾਰ ਦੇ ਨਾਲ ਪੰਥ ਦੇ ਨਾਲ ਲੜਾਈ ਝਗੜਾ ਨਹੀਂ ਕਰਨਾ।
ਜੋ ਪਈ ਪੰਥ ਮਦ ਹੈ ਗੁਰ ਕੀ ਸ਼ਕਤ।
ਤੇ ਰਾਜਾ ਅਮਰ ਸਿੰਘ ਤੂੰ ਮੇਰੀ ਗੱਲ ਨੂੰ ਸਮਝਿਆ ਨਹੀਂ, ਤੇ ਤੂੰ ਇਹ ਵੀ ਨਹੀਂ ਜਾਣਿਆ ਕਿ ਪੰਥ ਦੇ ਵਿਚ ਗੁਰੂ ਦੀ ਸ਼ਕਤੀ ਵਰਤਦੀ ਹੈ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਆਤਮਾ ਗ੍ਰੰਥ ਵਿਚ ਸਰੀਰ ਪੰਥ ਵਿਚ, ਤੇ ਪੰਥ ਦੇ ਵਿਚ ਗੁਰੂ ਦੀ ਸ਼ਕਤੀ ਵਰਤਦੀ ਹੈ, ਤੂੰ ਉਸ ਸ਼ਕਤੀ ਨੂੰ ਰਾਜਾ ਰਾਜਨ ਜਾਣਿਆ ਨਹੀਂ।
ਪੰਥ ਮਦ ਜਪ ਤਪੀਏ ਭਗਤ।
ਵਿਚਾਰ ਨੇ ਕੀਤੇ ਕਿ ਇਸ ਖਾਲਸਾ ਪੰਥ ਦੇ ਵਿਚ ਵੱਡੇ ਵੱਡੇ ਜਪੀਏ, ਵੱਡੇ ਵੱਡੇ ਤਪੀਏ, ਤਪ ਕਰਨ ਵਾਲੇ, ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਇਸ ਪੰਥ ਦੇ ਵਿਚ ਸ਼ਾਮਲ ਹਨ।
ਆਦ ਪੰਥ ਕੈ ਨਿਗਾਰੇ ਨਿਸ਼ਾਨ।
ਇਹ ਜਿਹੜੇ ਨਿਗਾਰੇ ਤੇ ਨਿਸ਼ਾਨ ਹਨ ਪੰਥ ਦੇ, ਇਹ ਰਾਜਨ ਅੱਜ ਦੇ ਨਹੀਂ, ਇਹ ਕਲਗੀਧਰ ਪਾਤਸ਼ਾਹ ਜੀ ਨੇ ਪੰਥ ਨੂੰ ਬਖਸ਼ੇ ਹਨ। ਜਦੋਂ ਹਜ਼ੂਰ ਸਾਹਿਬ ਤੋਂ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਫਤਿਹ ਕਰਨ ਲਈ ਤੋਰਿਆ, ਉਦੋਂ ਵੀ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਪੰਥ ਨੂੰ ਨਗਾਰੇ ਤੇ ਨਿਸ਼ਾਨ ਦੇ ਕੇ ਭੇਜਿਆ ਸੀ। ਇਹ ਆਦ ਤੋਂ ਨਗਾਰੇ ਤੇ ਨਿਸ਼ਾਨ ਪੰਥ ਜਿਹੜੇ ਹਨ, ਪੰਥ ਦੇ ਨਿਸ਼ਾਨ ਹਨ।
ਤੁਮ ਬੜੇ ਮਨਤ ਤੇ ਤਿਸਨ ਕੀ ਆਨ।
ਇਹ ਰਾਜਾ ਅਮਰ ਸਿੰਘ ਤੇਰੇ ਜਿਹੜੇ ਵੱਡੇ ਵਡੇਰੇ ਹੋਏ ਹਨ ਬਾਬਾ ਆਲਾ ਸਿੰਘ ਜੀ, ਉਹ ਹੁਣ ਤੱਕ ਪੰਥ ਦੀ ਆਨ ਮੰਨਦੇ ਆਏ ਹਨ, ਪੰਥ ਦੀ ਆਨ ਦੇ ਵਿਚ ਰਹੇ ਹਨ, ਉਹਨਾਂ ਨੂੰ ਘਰ ਬੁਲਾ ਕੇ ਪੰਥ ਦੀ ਉਹ ਸੇਵਾ ਕਰਦੇ ਸਨ, ਤੇ ਪੰਥ ਦੇ ਕੋਲੋਂ ਤੇਰੇ ਵੱਡੇ ਵਡੇਰਿਆਂ ਨੇ ਅੰਮ੍ਰਿਤ ਵੀ ਪਾਨ ਕੀਤਾ ਸੀ।
ਰਾਜੇ ਕਈ ਔਰ ਰੱਖੋ ਸਿਪਾਏ।
ਹੁਣ ਰਾਜਾ ਜਿਹੜਾ ਅਮਰ ਸਿੰਘ ਮਨ ਦੇ ਵਿਚ ਬੜਾ ਹੰਕਾਰੀ ਹੋਇਆ ਸੀ, ਕਹਿਣ ਲੱਗਾ ਮੈਂ ਇੱਕ ਰਿਆਸਤ ਦਾ ਰਾਜਾ ਜਿਹਦੇ ਕੋਲ ਬੜੀ ਫੌਜ ਹੈ, ਬੜਾ ਧਨ ਦੌਲਤ ਹੈ, ਮਨ ਦੇ ਵਿਚ ਅਜੇ ਵੀ ਹੰਕਾਰ ਨਹੀਂ ਗਿਆ। ਕਹਿਣ ਲੱਗਾ ਕਿ ਤੁਸੀਂ ਜਿਹੜੇ ਸਿਪਾਹੀ ਹਨ ਉਹ ਹੋਰ ਭਰਤੀ ਕਰੋ, ਹੋਰ ਸਿਪਾਹੀਆਂ ਨੂੰ ਫੌਜ ਦੇ ਵਿਚ ਭਰਤੀ ਕਰਨਾ ਕਰੋ।
ਲਿਓ ਬਠਿੰਡੇ ਤੇ ਖਜ਼ਾਨੇ ਮੰਗਵਾਏ।
ਬਠਿੰਡੇ ਇਲਾਕੇ ਤੋਂ ਮੈਂ ਖਜ਼ਾਨਾ ਹੋਰ ਮੰਗਵਾ ਲੈਣਾ। ਐ ਵਕੀਲ ਚੈਨ ਸਿੰਘ, ਜੇ ਤੈਨੂੰ ਖਜ਼ਾਨੇ ਦੀ ਕਿਸ ਤਰ੍ਹਾਂ ਕੋਈ ਕਮੀ ਲੱਗਦੀ ਹੈ, ਬਠਿੰਡੇ ਤੋਂ ਹੋਰ ਖਜ਼ਾਨਾ ਤੈਨੂੰ ਮੰਗਵਾ ਕੇ ਦੇ ਦੇਣਾ। ਫੌਜ ਦੇ ਵਿਚ ਵਾਧਾ ਕਰ, ਫੌਜ ਦੀ ਭਰਤੀ ਹੋਰ ਵਧਾ ਦੇ।
ਰੁਪਈਆ ਕਾਫੀ ਦਿਓ ਲਗਾਏ।
ਬਹੁਤ ਜਿਹੜਾ ਧਨ ਹੈ ਤੂੰ ਉਸ ਚੀਜ਼ ਲਈ ਖਰਚ ਕਰ ਦੇ। ਕਿਤਨਾ ਵੀ ਧਨ ਤੈਨੂੰ ਖਰਚਣਾ ਪਵੇ ਫੌਜਾਂ ਭਰਤੀ ਕਰਨ ਦੇ ਵਾਸਤੇ, ਤੂੰ ਧਨ ਖਰਚਣ ਦੀ ਪਰਵਾਹ ਨਾ ਕਰ, ਬਹੁਤ ਸਾਰਾ ਰੁਪਈਆ ਖਰਚ ਕਰ ਦੇ।
ਉਨਹੀਂ ਕੀ ਫੌਜ ਲਿਓ ਤੁਰਵਾਏ।
ਉਹ ਨੀਤੀ ਵਰਤ, ਪੈਸਾ ਦੇ ਕੇ ਜਿਹੜੇ ਭਾਈ ਬਘੇਲ ਸਿੰਘ ਦੀ ਫੌਜ ਹੈ ਉਹਦੇ ਸਿਪਾਹੀ ਆਪਣੇ ਨਾਲ ਜੋੜ ਲੈ, ਉਹਦੀ ਫੌਜ ਨੂੰ ਤੁੜਵਾ ਦੇ।
ਇਹ ਤੋਂ ਬਾਤ ਅਚਾਨਕ ਭਈ।
ਇਹ ਜਿਹੜੀ ਹਾਰ ਹੋਣ ਵਾਲੀ ਗੱਲ ਹੈ ਇਹ ਤਾਂ ਅਚਾਨਕ ਹੋ ਗਈ ਹੈ। ਮੈਨੂੰ ਇਹਦੀ ਉਮੀਦ ਨਹੀਂ ਸੀ ਕਿ ਇਸ ਲੜਾਈ ਦੇ ਵਿਚ ਮੇਰੀ ਹਾਰ ਹੋਵੇਗੀ। ਇਹ ਪਤਾ ਨਹੀਂ ਅਚਾਨਕ ਗੱਲ ਕਿਵੇਂ ਬਣ ਗਈ।
ਮੈਂ ਬਿਨ ਫੌਜ ਇਕੱਲੀ ਨੱਠ ਆਈ।
ਮੈਂ ਫੌਜ ਦੇ ਵਿਚ ਸ਼ਾਮਲ ਨਹੀਂ ਸਾਂ। ਮਨ ਦੇ ਵਿਚ ਹੰਕਾਰ ਹੈ ਨਾ, ਕਹਿੰਦਾ ਮੈਂ ਫੌਜ ਵਿਚ ਸ਼ਾਮਲ ਨਹੀਂ ਸੀ, ਮੇਰੇ ਤੋਂ ਬਿਨਾ ਹੀ ਇਕੱਲੀ ਫੌਜ ਚਲੀ ਗਈ ਸੀ, ਇਸ ਕਰਕੇ ਇਸ ਲੜਾਈ ਦੇ ਵਿਚ ਮੈਨੂੰ ਹਾਰ ਦਾ ਮੂੰਹ ਵੇਖਣਾ ਪਿਆ।
ਔਰ ਮਿਸਲ ਦੋ ਚਾਰ ਮੰਗਈਏ।
ਹੋਰ ਜਿਹੜੀਆਂ ਮਿਸਲਾਂ ਹਨ ਉਹ ਦੋ ਚਾਰ ਮਿਸਲਾਂ ਹੋਰ ਜਿਹੜੀਆਂ ਫੌਜਾਂ ਉਹਨਾਂ ਦੀਆਂ ਮੈਂ ਨਾਲ ਮੰਗਵਾ ਲੈਂਦਾ ਹਾਂ।
ਜੇ ਹੁਤੀ ਬਘੇਲ ਸਿੰਘ ਤੇ ਉਸੋਈਏ।
ਜਿਹੜੇ ਭਾਈ ਬਘੇਲ ਸਿੰਘ ਦੀ ਫੌਜ ਦੇ ਨਾਲ ਵੱਧ ਹੋਵੇਗੀ, ਸਵਾਈ ਹੋਵੇਗੀ, ਗਿਣਤੀ ਉਹਨਾਂ ਫੌਜਾਂ ਦੀ ਵੱਧ ਹੋਵੇਗੀ, ਉਹ ਮਿਸਲਾਂ ਮੈਂ ਉਹ ਆਪਣੇ ਕੋਲ ਮੰਗਵਾ ਲੈਂਦਾ ਹਾਂ।
ਚੈਨ ਸਿੰਘ ਤੋਂ ਕਈ ਵਿਚਾਰੇ।
ਹੁਣ ਚੈਨ ਸਿੰਘ ਵਕੀਲ ਫਿਰ ਸਮਝਾਉਣ ਲੱਗਾ ਰਾਜੇ ਅਮਰ ਸਿੰਘ ਨੂੰ। ਇਹ ਹੁਣ ਸਮਝਾਉਂਦਿਆਂ ਕਹਿਣ ਲੱਗਾ,
ਹਮ ਦੋਵਲ ਕਰ ਕਿਮ ਕਰੇ ਖਵਾਰੇ।
ਇਹ ਵਕੀਲ ਸਿਆਣਾ ਸੀ, ਇਹ ਕਹਿਣ ਲੱਗਾ ਚੈਨ ਸਿੰਘ ਵਕੀਲ ਰਾਜੇ ਨੂੰ, ਕਹਿਣ ਲੱਗਾ ਕਿਉਂ ਤੂੰ ਆਪਣੇ ਘਰ ਨੂੰ ਖਵਾਰ ਕਰਨਾ। ਤੇਰਾ ਘਰ ਤੇ ਉਧਰ ਸਿੰਘਾਂ ਦਾ ਘਰ ਕੋਈ ਦੋ ਨੇ? ਇੱਕੋ ਹੀ ਘਰ ਹੈ, ਇਧਰ ਵੀ ਸਿੱਖਾਂ ਦੀ ਫੌਜ ਹੈ, ਉਧਰ ਵੀ ਗੁਰੂ ਕੇ ਖਾਲਸੇ ਸਿੰਘ ਸੂਰਬੀਰ ਹਨ। ਜਿਹੜੀਆਂ ਮਿਸਲਾਂ ਦੀ ਤੂੰ ਗੱਲ ਕਰਦਾ ਕਿ ਦੋ ਚਾਰ ਮਿਸਲਾਂ ਮੈਂ ਆਪਣੇ ਕੋਲ ਮੰਗਵਾ ਲਵਾਂਗਾ, ਉਹ ਮਿਸਲਾਂ ਉਹ ਫੌਜਾਂ ਵੀ ਤਾਂ ਗੁਰੂ ਕੀਆਂ ਹਨ, ਉਹ ਵੀ ਗੁਰੂ ਕੇ ਸਿੱਖ ਹਨ, ਆਪਾਂ ਸਾਰੇ ਗੁਰ ਭਾਈ ਹਾਂ, ਇਸ ਕਰਕੇ ਤੂੰ ਕਿਉਂ ਆਪਣੇ ਘਰ ਨੂੰ ਖਵਾਰ ਕਰਦਾ ਹੈ?
ਮਜੈਲ ਮਲਵਈ ਸਭ ਇੱਕੋ ਭਾਈ।
ਮਾਝੇ ਦੇ ਰਹਿਣ ਵਾਲੇ ਤੇ ਮਾਲਵੇ ਇਲਾਕੇ ਦੇ ਰਹਿਣ ਵਾਲੇ ਸਾਰੇ ਇੱਕੋ ਗੁਰ ਭਾਈ ਹਾਂ। ਮਲਵਈ ਤੇ ਮਝੈਲ ਜਿਹੜੇ ਹਨ ਆਪਸ ਵਿਚ ਭਰਾ ਹਨ।
ਅੰਦਰੋਂ ਬਾਹਰੋਂ ਰਲ ਹਮ ਲੁੱਟ ਖਾਈ।
ਆਪਾਂ ਅੰਦਰੋਂ ਬਾਹਰੋਂ ਦੋਵੇਂ ਰਲ ਕੇ ਜਦੋਂ ਮਾਰ ਧਾਰ ਕਰਦੇ ਹਾਂ, ਮੁਗਲਾਂ ਦੇ ਨਾਲ ਲੜਾਈ ਕਰਨੀ ਹੋਵੇ, ਉਹਨਾਂ ਦੇ ਇਲਾਕੇ ਦੇ ਵਿੱਚੋਂ ਲੁੱਟ ਖੋਹ ਕਰਨੀ ਹੋਵੇ ਤੇ ਆਪਾਂ ਰਲ ਮਿਲ ਕੇ ਤਾਂ ਸਾਰੇ ਕਰਦੇ ਹਾਂ, ਫਿਰ ਰਲ ਮਿਲ ਕੇ ਆਪਸ ਦੇ ਵਿੱਚ ਛਕਦੇ ਹਾਂ। ਤੇ ਐਸੀ ਸੋਚ ਤੂੰ ਅੱਜ ਕਿਉਂ ਧਾਰਨ ਕਰਦਾ ਹੈ?
ਲੜਨ ਪਿੜਨ ਮੈਂ ਰਹਿ ਦੋ ਰਲ।
ਜਦੋਂ ਵੀ ਅੱਜ ਤੱਕ ਕਿਤੇ ਲੜਾਈ ਕਰਨੀ ਪਈ, ਮੈਦਾਨੇ ਜੰਗ ਦੇ ਅੰਦਰ ਜੂਝਣਾ ਪਿਆ, ਵੈਰੀ ਦਾ ਮੁਕਾਬਲਾ ਕਰਨਾ ਪਿਆ, ਤੇ ਰਾਜਾ ਅਮਰ ਸਿੰਘ ਉਦੋਂ ਆਪਾਂ ਸਾਰਿਆਂ ਨੇ ਰਲ ਕੇ ਮੁਕਾਬਲਾ ਕੀਤਾ।
ਕੋ ਖੜੇ ਕੋ ਜਾਏ ਸੋ ਚੱਲ।
ਮੈਦਾਨੇ ਜੰਗ ਦੇ ਅੰਦਰ ਇਹ ਤਾਂ ਦੇਖ, ਇੱਕ ਨੂੰ ਫਤਿਹ ਪ੍ਰਾਪਤ ਹੋਣੀ ਹੈ ਤੇ ਇੱਕ ਨੂੰ ਹਾਰ ਦਾ ਮੂੰਹ ਵੇਖਣਾ ਪੈਣਾ। ਇੱਕ ਅੜ ਕੇ ਲੜਦਾ ਰਹਿੰਦਾ, ਇੱਕ ਆਪਣੀ ਜਾਨ ਬਚਾ ਕੇ ਭੱਜ ਜਾਂਦਾ ਹੈ।
ਕਈ ਵਾਰ ਹਮ ਉਹਨੇ ਭਜਾਵੇ।
ਕਈ ਵਾਰ ਜਦੋਂ ਆਪਸ ਦੇ ਵਿਚ ਆਪਣੀ ਲੜਾਈ ਵੀ ਹੋਈ ਤੇ ਕਈ ਵਾਰ ਅਸੀਂ ਉਹਨਾਂ ਤੇ ਭਾਰੂ ਹੋ ਗਏ, ਉਹਨਾਂ ਨੂੰ ਭਜਾ ਦਿੱਤਾ।
ਕਈ ਵਾਰ ਹਮ ਉਨ ਤੇ ਨੱਠ ਆਵੇ।
ਤੇ ਕਈ ਵਾਰੀ ਉਧਰ ਦਾ ਪਲੜਾ ਭਾਰੀ ਹੋ ਗਿਆ, ਉਹ ਸਾਡੇ ਤੇ ਹਾਵੀ ਹੋ ਗਏ ਤੇ ਅਸੀਂ ਉਹਨਾਂ ਦੇ ਕੋਲੋਂ ਨੱਠ ਕੇ ਆ ਗਏ।
ਦੋਹਰਾ ਸਾਮ ਦਾਮ ਦੰਡ ਭੇਦ ਜੋ ਕਹੇ ਉਪਾਏ ਜੋ ਚਾਰ।
ਹੁਣ ਇਹ ਵਕੀਲ ਰਾਜੀ ਅਮਰ ਸਿੰਘ ਨੂੰ ਕਹਿ ਰਿਹਾ, ਕਹਿਣ ਲੱਗਾ ਵੀ ਜੰਗ ਦੇ ਜਿਹੜੇ ਚਾਰ ਭੇਦ ਹਨ, चार नीतियां हन जंग दियां, ओ नीतियां शाम दाम दंड भेद। शाम दा प्या भाव है कि जदो ए विचार लिए कि हुण मैं फतेह नहीं प्राप्त कर सकता, अगला पलड़ा मेरे ते भारी है, ते प्यार नाल ओ दुश्मन नूं मनाउणा भाव ओदी शरण विच चले जाना, शाम दा भाव है। दाम दा भाव है कि जे शरण वाली गल ना बने ते धन दौलत आदक दे के ओनू अपने नाल सहमत कर लैणा, ओनू खुश कर लैणा। ते दंड दा भाव है जे अपना जोर चल जावे ते सजा दे के ओदे उत्ते अपना जिहड़ा रोब है जां अपना आप हावी कर लैणा, ओनू सोध लैणा। ते भेद जिहड़ा है ओदियां फौजां दे विच ओदा भेत लैके फाटक पा देना, ओदी फौज नूं आपस दे विच पार देना, ए चार नीतियां हन जंग दियां।
तां की वर्तन वर्त के देशों गनी मनिकार।
इन्हां नीतियां नूं वरत के जिहड़ा दुश्मन चढ़ाई करके आवे ओनू अपने देश दे विचों कढ देना चाहिदा है। चार नीतियां विचों जिहड़ी भी नीति कम कर जावे ए नीति वरत लैनी चाहिदी है।
जो पई कही राजे तू सियानो आई।
जदों ए वकील सियाना सी, इन्हीं बड़े जुगत दे नाल बड़े तरीके दे नाल राजे अमर सिंह नूं समझाया, ते हुण राजे अमर सिंह दे ए समझ विच गल आई, ते हुण अंदरों हंकार जिहड़ा सी ओह खत्म होया, ते हुण ए वकील नूं कहण लगा, ए चैन सिंह वकील तू बड़ा सियाना ते बड़ा अकलमंद है,
तुमरी बात हम मोड़े नाई।
ते जड़ी भी तू गल कहना ओह मैं तेरी मोड़दा नहीं। ਜਿਵੇਂ ਤੂੰ ਮੈਨੂੰ ਪਹਿਲਾਂ ਲੜਾਈ ਕਰਨ ਤੋਂ ਆਰੰਭ ਦੇ ਵਿਚ ਗੱਲ ਕਹਿ ਦਿੱਤੀ ਸੀ ਕਿ ਪੰਥ ਦੇ ਨਾਲ ਲੜਾਈ ਨਾ ਕਰ, ਜੇ ਮੈਂ ਤੇਰੀ ਗੱਲ ਮੰਨ ਲੈਂਦਾ ਤੇ ਮੈਨੂੰ ਅੱਜ ਹਾਰ ਦਾ ਮੂੰਹ ਨਹੀਂ ਸੀ ਵੇਖਣਾ ਪੈਣਾ, ਇਸ ਕਰਕੇ ਮੈਂ ਤੇਰੀ ਵੀ ਕੋਈ ਗੱਲ ਨਹੀਂ ਮੋੜਾਂਗਾ, ਜਿਹੜੀ ਤੂੰ ਕਹੇਗਾ ਮੈਂ ਉਹਦੇ ਨਾਲ ਸਹਿਮਤ ਹੋਵਾਂਗਾ।
ਮੁੜ ਆਇਓ ਚੈਨ ਸਿੰਘ ਸਿੰਘ ਜੀ ਪਾਸ।
ਇਸ ਪ੍ਰਕਾਰ ਦੇ ਨਾਲ ਰਾਜੀ ਅਮਰ ਸਿੰਘ ਨੂੰ ਸਹਿਮਤ ਕਰਕੇ ਆਪਣੇ ਨਾਲ ਮਿਲਾ ਕੇ ਉਹਨੂੰ ਸਿਆਣਪ ਦੇ ਨਾਲ ਸਮਝਾ ਕੇ ਹੁਣ ਇਹ ਚੈਨ ਸਿੰਘ ਵਕੀਲ ਭਾਈ ਬਘੇਲ ਸਿੰਘ ਜੀ ਦੇ ਕੋਲ ਚੱਲ ਕੇ ਆਇਆ ਹੈ।
ਮੁਲਕ ਮੋੜ ਉਸ ਦੀਨੋ ਖਾਸ।
ਜਿਹੜੇ ਮੁਲਕ ਤੇ ਕਬਜ਼ਾ ਕੀਤਾ ਸੀ ਰਾਜੇ ਅਮਰ ਸਿੰਘ ਨੇ ਉਹਦੇ ਇਲਾਕਿਆਂ ਤੇ ਭਾਈ ਬਘੇਲ ਸਿੰਘ ਦੇ, ਉਹ ਜਿਹੜੇ ਇਲਾਕੇ ਸਨ ਉਹ ਆ ਕੇ ਹੁਣ ਭਾਈ ਬਘੇਲ ਸਿੰਘ ਨੂੰ ਮੋੜ ਦਿੱਤੇ ਹਨ, ਜਿਹੜੇ ਖਾਸ ਇਲਾਕਿਆਂ ਤੇ ਕਬਜ਼ਾ ਕੀਤਾ ਸੀ।
ਨਜ਼ਰ ਨਜ਼ਰਾਨੋ ਉਹ ਮਾਮਲੋ ਆਏ।
ਜਿੰਨਾ ਵੀ ਨਜ਼ਰ ਨਜ਼ਰਾਨਾ ਉਥੋਂ ਇਲਾਕੇ ਦੇ ਵਿਚੋਂ ਇਕੱਠਾ ਕੀਤਾ ਸੀ, ਉਹ ਸਾਰਾ ਨਜ਼ਰ ਨਜ਼ਰਾਨਾ ਜਿਹੜਾ ਮਾਮਲਾ ਉਗਰਾਇਆ ਸੀ ਉਹ ਸਾਰਾ ਮਾਮਲਾ ਜਿਹੜਾ ਸੀ ਵਾਪਸ ਕਰ ਦਿੱਤਾ ਹੈ।
ਸੋ ਸਭ ਦੀਨੋ ਉਹਾ ਪੁਚਾਏ।
ਭਾਈ ਬਘੇਲ ਸਿੰਘ ਨੇ ਆਪਣਾ ਡੇਰਾ ਕੀਤਾ ਸੀ ਉਸ ਸਥਾਨ ਦੇ ਉੱਤੇ, ਸਾਰਾ ਜਿਹੜਾ ਨਜ਼ਰਾਨਾ ਸੀ ਜਿਹੜਾ ਮਾਮਲਾ ਸੀ ਉਹ ਪੁਚਾ ਦਿੱਤਾ ਹੈ।
ਔਰ ਜੋ ਮਿਸਲ ਸੰਗ ਸਿੰਘ ਜੀ ਆਈ।
ਹੋਰ ਜਿਹੜੀਆਂ ਮਿਸਲਾਂ ਭਾਈ ਬਘੇਲ ਸਿੰਘ ਦੀ ਮਦਦ ਵਾਸਤੇ ਨਾਲ ਚੜ ਕੇ ਆਈਆਂ ਸਨ,
ਸਬਨ ਲੀਨੋ ਮਾਮਲੋ ਪਵਾਈ।
ਉਹਨਾਂ ਫੌਜਾਂ ਦਾ ਜਿਹੜਾ ਜਿੰਨਾ ਵੀ ਜੰਗ ਦਾ ਖਰਚ ਸੀ ਉਹ ਸਾਰਾ ਖਰਚ ਜਿਹੜਾ ਸੀ ਭਾਈ ਬਘੇਲ ਸਿੰਘ ਨੇ ਪੂਰਾ ਕਰਵਾ ਦਿੱਤਾ। ਭਾਈ ਚੈਨ ਸਿੰਘ ਵਕੀਲ ਨੇ ਸਾਰਾ ਜਿਹੜਾ ਖਰਚ ਸੀ ਰਾਜੇ ਵੱਲੋਂ ਦੇ ਦਿੱਤਾ ਹੈ।
ਦੋਹਰਾ ਤਿਸਈ ਦਿਨ ਬਘੇਲ ਸਿੰਘ ਸਭ ਮਿਸਲਨ ਕੰਮ ਸਰਵਾਏ।
ਉਸੇ ਦਿਨ ਮੈਦਾਨੇ ਜੰਗ ਅੰਦਰ ਇਸ ਲੜਾਈ ਦੇ ਵਿਚ ਫਤਿਹ ਪ੍ਰਾਪਤ ਕਰਕੇ ਭਾਈ ਬਘੇਲ ਸਿੰਘ ਨੇ ਜਿੱਥੇ ਆਪਣੇ ਕਾਰਜ ਨੂੰ ਸਿੱਧ ਕੀਤਾ ਉਥੇ ਜਿਹੜੀਆਂ ਬਾਕੀ ਨਾਲ ਦੀਆਂ ਮਿਸਲਾਂ ਚੱਲ ਕੇ ਆਈਆਂ ਸਨ ਚੜਾਈ ਕਰਕੇ, ਉਨ੍ਹਾਂ ਦੇ ਵੀ ਸਾਰੇ ਜਿਹੜੇ ਕਾਰਜ ਸਨ ਸਵਾਰ ਦਿੱਤੇ ਹਨ।
ਨਜ਼ਰ ਨਜ਼ਰਾਨੋ ਦੇਵਾਏ ਕੇ ਚੜਿਓ ਡੰਕ ਬਜਵਾਏ।
ਹੁਣ ਜਿਹੜੇ ਇਨ੍ਹਾਂ ਦਲਾਂ ਦੇ ਨਜ਼ਰ ਨਜ਼ਰਾਨੇ ਸਨ ਮਿਸਲਾਂ ਦੇ, ਉਹ ਸਾਰੀਆਂ ਮਿਸਲਾਂ ਨੂੰ ਬਣਦੇ ਹੋਏ ਨਜ਼ਰਾਨੇ ਦੇਣਾ ਕੀਤੇ ਰਾਜੇ ਦੇ ਕੋਲੋਂ ਦਵਾ ਦਿੱਤੇ, ਉਹ ਨਜ਼ਰਾਨੇ ਦਵਾ ਕੇ ਹੁਣ ਵਾਪਸੀ ਚੱਲਣ ਦੇ ਜਿਹੜੇ ਡੰਕੇ ਹਨ ਉਹ ਵਜਾ ਦਿੱਤੇ ਹਨ, ਨਗਾਰੇ ਤੇ ਚੋਭਾਂ ਲਵਾਈਆਂ ਹਨ।
ਚੋ ਪਈ ਤਉ ਚੈਨ ਸਿੰਘ ਬਾਤ ਵਿਚਾਰੀ।
ਹੁਣ ਇਸ ਪ੍ਰਕਾਰ ਦੇ ਨਾਲ ਜਦੋਂ ਸਾਰਾ ਉਧਰੋਂ ਉਧਰੀ ਸਹਿਮਤੀ ਹੋ ਗਈ ਤੇ ਭਾਈ ਬਘੇਲ ਸਿੰਘ ਨੇ ਵਾਪਸ ਜਾਣ ਦੇ ਡੰਕੇ ਵਜਾ ਦਿੱਤੇ, ਵਾਪਸ ਕੂਚ ਕਰ ਦਿੱਤਾ ਤੇ ਚੈਨ ਸਿੰਘ ਨੇ ਆਪਣੇ ਮਨ ਦੇ ਵਿਚ ਇਕ ਗੱਲ ਦੀ ਵਿਚਾਰ ਕੀਤੀ।
ਗਰਬਤ ਸਿੰਘ ਸੋਨੇ ਖੁਲੀ ਹਮਾਰੀ।
ਉਹਨੇ ਕਹਿਣ ਲਗਾ ਕਿ ਭਾਈ ਬਘੇਲ ਸਿੰਘ ਦੇ ਨਾਲ ਸਾਡੀ ਕੋਈ ਗੱਲ ਨੀ ਹੋਈ, ਰਾਜੇ ਦਾ ਮਿਲਾਪ ਨੀ ਹੋਇਆ, ਲੜਾਈ ਖਤਮ ਹੋਈ ਤੇ ਉਹਨਾਂ ਦਾ ਜੋ ਵੀ ਮਾਲ ਸਬਾਲ ਸੀ ਉਹ ਅਸੀਂ ਵਾਪਸ ਕਰ ਦਿੱਤਾ, ਉਹ ਲੈ ਕੇ ਭਾਈ ਬਘੇਲ ਸਿੰਘ ਵਾਪਸ ਚਲੇ ਗਏ, ਪਰ ਇਹ ਗੱਲ ਬਣੀ ਨਹੀਂ। ਇਹ ਨਾ ਹੋਵੇ ਕਿ ਕਿਤੇ ਦੁਬਾਰਾ ਕੋਈ ਲੜਾਈ ਦਾ ਕਾਰਨ ਬਣ ਜਾਵੇ, ਇਸ ਗੱਲ ਨੂੰ ਮਨ ਦੇ ਵਿਚ ਵਿਚਾਰਦਾ ਹੈ।
ਹੈ ਬਘੇਲ ਸਿੰਘ ਬਡੋ ਉਪਾਈ।
ਹੁਣ ਚੈਨ ਸਿੰਘ ਵਕੀਲ ਮਨ ਵਿਚ ਵਿਚਾਰਨ ਲਗਾ ਕਿ ਭਾਈ ਬਘੇਲ ਸਿੰਘ ਇਹ ਵੱਡਾ ਉਪਾਉ ਕਰਨ ਵਾਲਾ ਬੜਾ ਹੀ ਜੁਗਤੀ ਹੈ, ਤੇ ਇਹ ਨਾ ਹੋਵੇ ਕਿ ਕਿਤੇ ਹੁਣ ਸਾਡੀ ਮੇਰੀ ਗੱਲ ਮੰਨ ਲੇ ਤੇ ਉਹ ਵਾਪਸ ਚਲਾ ਗਿਆ ਨਜ਼ਰ ਨਜ਼ਰਾਨਾ ਲੈ ਕੇ ਭੇਟਾਵਾਂ ਲੈ ਕੇ, ਕਿਤੇ ਸਮਾਂ ਪਾ ਕੇ ਫਿਰ ਦੁਬਾਰਾ ਚੜਾਈ ਕਰ ਦੇਵੇ, ਕਿਸੇ ਹੋਰ ਜੁਗਤ ਦੇ ਨਾਲ ਆ ਕੇ ਚੜਾਈ ਕਰ ਦੇਵੇ।
ਮਤ ਹਮ ਦਏ ਕੋਈ ਖਰਾਬੀ ਪਾਈ।
ਮਤਾਂ ਕਿਤੇ ਆ ਕੇ ਫਿਰ ਸਾਡੇ ਇਸ ਇਲਾਕੇ ਦੇ ਵਿਚ ਕੋਈ ਖਰਾਬੀ ਪਾ ਦੇਵੇ, ਮਤਾ ਦੁਬਾਰਾ ਆ ਕੇ ਸਾਡੇ ਨਾਲ ਜੰਗ ਸ਼ੁਰੂ ਕਰ ਦੇਵੇ।
ਅਮਰ ਸਿੰਘ ਹਮ ਮਿਲਿਓ ਨਾਈ।
ਤੇ ਹੁਣ ਭਾਈ ਬਘੇਲ ਸਿੰਘ ਨੇ ਜਾਂਦਿਆਂ ਜਾਂਦਿਆਂ ਜਦੋਂ ਘੋੜੇ ਤੇ ਸਵਾਰ ਹੋਏ ਤੇ ਇਹ ਗੱਲ ਕਹਿ ਵੀ ਦਿੱਤੀ ਸੀ ਕਿ ਹੁਣ ਅਸੀਂ ਰਾਜੇ ਵੱਲੋਂ ਸਹਿਮਤੀ ਜੋ ਉਹਨੇ ਪ੍ਰਗਟਾਈ, ਉਹਨੇ ਲੜਾਈ ਨਾ ਕਰਨ ਦਾ ਜਿਹੜਾ ਸਾਡੇ ਨਾਲ ਸੰਧੀ ਕੀਤੀ ਹੈ ਤੇ ਸਾਡਾ ਜੋ ਸਮਾਨ ਸਵਾਲ ਸੀ ਉਹ ਵਾਪਸ ਕਰ ਦਿੱਤਾ, ਪਰ ਸਾਨੂੰ ਆਪ ਆ ਕੇ ਮਿਲਿਆ ਨਹੀਂ। ਫਿਰ ਵੀ ਉਹ ਆਪਣੇ ਆਪ ਨੂੰ ਵੱਡਾ ਕਹਾਉਂਦਾ, ਸਾਡੇ ਨਾਲ ਆ ਕੇ ਮਿਲਾਪ ਨਹੀਂ ਕੀਤਾ। ਇੰਨੀ ਗੱਲ ਦਾ ਇਸ਼ਾਰਾ ਭਾਈ ਬਘੇਲ ਸਿੰਘ ਨੇ ਘੋੜੇ ਤੇ ਸਵਾਰ ਹੋਣ ਲੱਗਿਆ ਕਰ ਦਿੱਤਾ ਸੀ।
ਚੜਤ ਹੋ ਤਿਮ ਗਯੋ ਸੁਣਾਈ।
ਘੋੜੇ ਤੇ ਸਵਾਰ ਹੋ ਕੇ ਚੜਾਈ ਕਰਦਿਆਂ ਇਮ ਇਸ ਪ੍ਰਕਾਰ ਦੇ ਨਾਲ ਸੁਣਾ ਦਿੱਤਾ ਵਕੀਲ ਚੈਨ ਸਿੰਘ ਨੂੰ।
ਰਾਜੇ ਕਯੋ ਉਸ ਖੜਾਓ ਤੂੰ ਮੋੜ।
ਹੁਣ ਚੈਨ ਸਿੰਘ ਇਹਨੇ ਹੁਣ ਬੜੀ ਤੇਜ਼ੀ ਤੇ ਬੜੀ ਫੁਰਤੀ ਵਰਤੀ, ਕਹਿਣ ਲੱਗਾ ਕਿ ਹੁਣ ਉਧਰ ਬਘੇਲ ਸਿੰਘ ਇਹ ਗੱਲ ਕਹਿ ਵੀ ਗਿਆ ਕਿ ਉਹ ਜੁਗਤੀ ਵੀ ਬੜਾ, ਕਿਤੇ ਮਤਾ ਹੋਵੇ ਨਾ ਕੋਈ ਸਮਾਂ ਪਾ ਕੇ ਫਿਰ ਚੜਾਈ ਕਰ ਦੇਵੇ, ਫਿਰ ਵਿਗਾੜ ਪੈ ਜਾਵੇ। ਹੁਣ ਬੜੀ ਫੁਰਤੀ ਦੇ ਨਾਲ ਘੋੜਾ ਦੌੜਾਇਆ ਤੇ ਦੌੜ ਦੌੜਾ ਕੇ ਘੋੜਾ ਰਾਜੇ ਦੇ ਕੋਲ ਪਹੁੰਚਿਆ ਹੈ, ਬੜੀ ਤੇਜ਼ੀ ਦੇ ਨਾਲ ਚੱਲ ਕੇ ਆਇਆ।
ਹਮ ਸੋ ਉਸ ਸੋ ਕਰਾ ਦਿਓ ਜੋੜ।
ਰਾਜੇ ਅਮਰ ਸਿੰਘ ਨੂੰ ਉਹ ਭਾਈ ਬਘੇਲ ਸਿੰਘ ਦਾ ਕਿਹਾ ਹੋਇਆ ਜਿਹੜਾ ਬੋਲ ਸੀ ਨਾ ਉਹ ਸੁਣਾ ਕੇ ਕਹਿ ਗਿਆ ਸੀ ਕਿ ਅਮਰ ਸਿੰਘ ਰਾਜਾ ਸਾਨੂੰ ਮਿਲਿਆ ਨਹੀਂ, ਉਹ ਜਦੋਂ ਆ ਕੇ ਦੱਸਿਆ ਤੇ ਅਗਲੀ ਗੱਲ ਵੀ ਸਾਰੀ ਦੱਸ ਦਿੱਤੀ। ਤੇ ਹੁਣ ਰਾਜਾ ਅਮਰ ਸਿੰਘ ਕਹਿਣ ਲੱਗਾ ਤੂੰ ਛੇਤੀ ਜਾ, ਦੇਰੀ ਨਾ ਕਰ, ਮਤਾ ਕਿਤੇ ਦੇਰੀ ਹੋ ਜਾਵੇ, ਦੌੜ ਕੇ ਜਾ, ਭਾਈ ਬਘੇਲ ਸਿੰਘ ਦੇ ਨਾਲ ਸਾਡਾ ਮਿਲਾਪ ਕਰਾ ਦੇ, ਉਹਨੂੰ ਰੋਕ ਲੈ ਜਾ ਕੇ।
ਜਾ ਚੈਨ ਸਿੰਘ ਸਿੰਘ ਜੂ ਸੋ ਕਯੋ।
ਹੁਣ ਚੈਨ ਸਿੰਘ ਗਿਆ ਚੱਲ ਕੇ ਬੜੀ ਤੇਜ਼ੀ ਦੇ ਨਾਲ, ਜਿੱਥੇ ਹੁਣ ਭਾਈ ਬਘੇਲ ਸਿੰਘ ਨੇ ਕੂਚ ਕੀਤਾ ਸੀ ਵਾਪਸੀ, ਉਥੇ ਉਸ ਸਥਾਨ ਤੇ ਪਹੁੰਚਿਆ ਜਾ ਕੇ ਸਿੰਘ ਨੂੰ ਭਾਈ ਬਘੇਲ ਸਿੰਘ ਨੂੰ ਮਿਲਿਆ ਤੇ ਕਹਿਣ ਲੱਗਾ
ਤੁਮ ਚੜ ਤੁਰੇ ਮਿਲਨ ਰਾਜੇ ਥੋ ਆਇਓ।
ਸਿਆਣੇ ਬੰਦੇ ਦੀ ਇਹੀ ਸਿਆਣਪ ਹੁੰਦੀ ਹੈ ਦੋਹਾਂ ਧਿਰਾਂ ਨੂੰ ਆਪਸ ਦੇ ਵਿਚ ਮਿਲਾਉਣਾ। ਦੇਖੋ ਬੜੀ ਸਿਆਣਪ ਨਾਲ ਹੁਣ ਇਹ ਚੈਨ ਸਿੰਘ ਵਕੀਲ ਕਹਿਣ ਲੱਗਾ ਇਹਨੇ ਉਥੇ ਭਾਈ ਬਘੇਲ ਸਿੰਘ ਨੂੰ ਇਸ ਗੱਲ ਦੀ ਭਿਨਕ ਨਹੀਂ ਪੈਣ ਦਿੱਤੀ ਕਿ ਮੈਂ ਰਾਜੇ ਦੇ ਕੋਲ ਜਾ ਰਿਹਾ, ਮੈਂ ਜਾਂ ਰਾਜੇ ਨੂੰ ਲੈ ਕੇ ਆਉਣਾ, ਇਹ ਗੱਲ ਨਹੀਂ ਕਹੀ। ਆਪਣੀ ਸਿਆਣਪ ਦੇ ਨਾਲ ਗਿਆ ਉਧਰੋਂ, ਫਿਰ ਤੇਜ਼ੀ ਦੇ ਨਾਲ ਆ ਕੇ ਕਹਿਣ ਲੱਗਾ ਭਾਈ ਬਘੇਲ ਸਿੰਘ ਨੂੰ, ਕਹਿਣ ਲੱਗਾ ਭਾਈ ਬਘੇਲ ਸਿੰਘ ਜੀ ਤੁਸੀਂ ਤਾਂ ਚੱਲਣ ਦੀ ਤਿਆਰੀ ਕਰ ਲਈ, ਤੁਸੀਂ ਤੇ ਘੋੜਿਆਂ ਤੇ ਸਵਾਰ ਹੋ ਕੇ ਤੁਰ ਪਏ ਹੋ, ਉਧਰੋਂ ਰਾਜਾ ਅਮਰ ਸਿੰਘ ਤੁਹਾਨੂੰ ਮਿਲਣ ਵਾਸਤੇ ਆ ਰਿਹਾ।
ਕਿਛਕ ਅੱਗਿਓਂ ਸਿੰਘ ਗੁੱਸੇ ਹੋਇਓ।
ਕੁਝ ਸਿੰਘ ਭਾਈ ਬਘੇਲ ਸਿੰਘ ਗੁੱਸੇ ਵਿਚ ਵੀ ਸੀ ਕਿ ਇੱਕ ਤਾਂ ਇਹਨੇ ਸਾਡੇ ਨਾਲ ਪਹਿਲਾਂ ਜਾਗਤੀ ਕੀਤੀ, साडे इलाके दे उते कब्जा कीता, साडे इलाके दे विचों इन्ने नजराना उगराया ते हुण आके सानू मिलिया भी नहीं। इस प्रकार दे नाल मन विच कुछ रोस भी सी।
तप कोड़ियो फड़ चैन सिंह खलोयो।
बड़ी तेजी दे नाल फुर्ती दे नाल चैन सिंह इस वकील ने अपना जिहड़ा घोड़ा सी उह छड़ दिता। अपने घोड़े तो उतर के भाई बघेल सिंह नूं रोकण दे वास्ते भाई बघेल सिंह दे घोड़े दियां वागां अगो होके फड़ लईआं।
सो मोड़ लै गयो राजे चढ़वाए।
हुण इस प्रकार दे नाल भाई बघेल सिंह नूं मोड़ के उसने जिथे पहला डेरा कीता सी उथे लै आंदा। हुण भाई बघेल सिंह वापस आए ते इधरों राजा अमर सिंह भी चढ़ के आया है।
नजर नजरानो बो फिर देओ वाए।
हुण राजा अमर सिंह ए हुण बहुत सारियां भेटावां नजराना आदक लैके भाई बघेल सिंह नूं अगो आके मिलिया।
सात बेटो तो राजे लै गए।
ए राजे अमर सिंह दा एक पुत्तर सी जिहदा नाम सी साहिब सिंह। ए अपने पुत्र साहिब सिंह नूं भी नाल लैके गया है राजा अमर सिंह।
सो बघेल सिंह कुछड़ पा दयो।
हुण जदों जाके मिलाप कीता भाई बघेल सिंह दे नाल अपने पुत्र नूं नाल लैके गया ते जांदिया सारी जड़ी दुश्मनी सी उस नूं भुला के हुण अपने पुत्र साहिब सिंह नूं भाई बघेल सिंह दी गोद दे विच पा दिता।
दोहरा दे पाहुल तिस सिंह कियो पयो अति तब गठ।
अमर सिंह ने जदों भाई बघेल सिंह दी गोद दे विच अपने पुत्र साहिब सिंह नूं पाया ते पाके कहन लगा भाई बघेल सिंह जी ए मेरा ही पुत्र नहीं ए तुहाडा भी पुत्र है। इस प्रकार दे नाल अपने मुंह चो ए बचन कहन लगा भाई बघेल सिंह जी अज तो साहिब सिंह तुहाडा पुत्र है। ते हुण जदों इस प्रकार दे नाल भाई बघेल सिंह दी झोली विच पा दिता ते हुण भाई बघेल सिंह ने हुण इस पंथ ने ओ पाहुल जिहड़ी सी कलगीधर पातशाह जी ने अमृत दी बख्शी ओ खंडे दी पाहुल दे के इस नूं अमृतधारी सिंह सजाया। भयो अति तब गठ। इस प्रकार दे नाल दोहां दा आपसी गठ जोड़ हो गया ते मन दे विच इस गल नूं जाणिया कि अज तो बाद ए कदी भी हुण साडे नाल दुश्मनी नहीं करनगे।
बहुत काम उन पल कियो कर कर सिंह जी नठ।
भाई बघेल सिंह ने विचार लिया सी कि जिहड़ा राजे अमर सिंह ने पुत्र मेरी झोली विच पा दिता अज दा पुत्र पंथ दे विच शामिल हो गया इन्हें सीस गुरु नूं भेट कर दिता है अज तो बाद ए साडे नाल कदी विगाड़ नहीं करेगा। ते हुण भाई बघेल सिंह जिदे ताई राजा अमर सिंह ए विश्वास रखदा सी कि जदों भी किते मेरा कोई काम अड़ गया किते कोई ऐसा समा बन गया ते बघेल सिंह मेरी मदद करेगा मेरे ओ कारज नूं सवार देवेगा। इस प्रकार दे नाल साजो समान जिहड़ा सी ओ अर्पण कीता ते भाई बघेल सिंह दे नाल अपने संधे कीते।
जो पई मोर मिसल जो करे दुष्टाई।
ते हुण राजा अमर सिंह उथे गल कहन लगा कि जे कोई मिसल या कोई होर बाहरों चल के मेरे नाल दुष्टताई करेगा मेरे नाल वैर दी भावना रखेगा।
आए बघेल सिंह उन करे सहाई।
ते बघेल सिंह ओ मेरे मददगार होणगे मेरी सहायता करणगे। भाई बघेल सिंह कोई भी मिसल जे मेरे ते चढ़ाई करके आवेगे किसे भी तरह फौज मेरे ते चढ़ाई करेगे ते आज तो भाई बघेल सिंह मेरी मदद करनगे मेरी सहायता करनगे। ए बचन भाई बघेल सिंह दे मुख दे विचों ए अखवा भी लिया सी राजे अमर सिंह ने।
निज कर तै उन पल कर जाने।
ते हुण भाई बघेल सिंह भी अपने घर दे नालो राजे अमर सिंह दे घर नूं भला करके जाणिया है।
ओए राके उस पर बड़ माण।
हुण उन्हां ने भी वड्डा मान रखिया राजे अमर सिंह ते वड्डा मान मन दे विच रखना कीता है।
अमर सिंह जब ही मर गए।
इस प्रकार दे नाल हुण आपसी जदों प्यार हो गया जिहड़े रिश्ते नाते सन ओह फिर जुड़ गए ਤੇ ਜਦੋਂ ਅਮਰ ਸਿੰਘ ਕੁਝ ਸਮੇਂ ਬਾਅਦ ਰਾਜਾ ਅਮਰ ਸਿੰਘ ਦੀ ਮੌਤ ਹੋਈ ਉਸ ਤੋਂ ਹੀ ਮੌਤ ਤੋਂ ਬਾਅਦ
ਉਨ ਮਿਸਲਨ ਤਿਸ ਰਾਜ ਮਲ ਲਿਓ
ਮਿਸਲਾਂ ਨੇ ਮਿਲ ਕੇ ਕਿਸੇ ਨੇ ਬਨੂੜ ਦਾ ਇਲਾਕਾ ਮੰਨ ਲਿਆ ਕਿਸੇ ਨੇ ਅੰਬਾਲੇ ਵਾਲੀ ਸਾਈਡ ਵਾਲਾ ਇਲਾਕਾ ਮੰਨ ਲਿਆ ਇਸ ਪ੍ਰਕਾਰ ਦੇ ਨਾਲ ਕਿਉਂਕਿ ਜਿਹੜਾ ਰਾਜਾ ਅਮਰ ਸਿੰਘ ਦਾ ਪੁੱਤਰ ਸੀ ਸਾਹਿਬ ਸਿੰਘ ਇਹ ਕੋਈ ਬਹੁਤਾ ਫੁਰਤੀਲਾ ਨਹੀਂ ਸੀ ਬਹੁਤਾ ਲੜਨ ਦੇ ਵਿਚ ਇਹਨੂੰ ਬਹੁਤੀ ਲੜਾਈ ਕਰਨ ਦੀ ਸਿਆਣਪ ਨਹੀਂ ਸੀ ਇਸ ਕਰਕੇ ਕਮਜ਼ੋਰ ਸੀ ਤੇ ਜਿਹੜੀਆਂ ਮਿਸਲਾਂ ਨੇ ਜਦੋਂ ਵੇਖਿਆ ਕਿ ਰਾਜਾ ਹੁਣ ਸਾਹਿਬ ਸਿੰਘ ਜਿਹੜਾ ਨਵਾਂ ਰਾਜਾ ਬਣਿਆ ਰਾਜੇ ਅਮਰ ਸਿੰਘ ਦਾ ਪੁੱਤਰ ਉਹ ਮੈਦਾਨੇ ਜੰਗ ਦੀ ਨੀਤੀ ਨੂੰ ਚੰਗੀ ਤਰ੍ਹਾਂ ਜਾਣਦਾ ਨੀ ਕਮਜ਼ੋਰ ਰਾਜਾ ਤੇ ਉਨ੍ਹਾਂ ਨੇ ਇਹਦੇ ਜਿਹੜੇ ਇਲਾਕੇ ਸਨ ਉਹ ਮੰਨ ਲਏ
ਸਿੰਘਪੁਰੀਅਨ ਲਈ ਬਨੂੜ ਸਭ ਮਲ
ਤੇ ਜਿਹੜੇ ਉਰੀਅਨ ਸਿੰਘ ਸਨ ਉਨ੍ਹਾਂ ਨੇ ਜਿਹੜੇ ਬਨੂੜ ਦਾ ਇਲਾਕਾ ਸੀ ਉਹ ਇਹਦਾ ਸਾਹਿਬ ਸਿੰਘ ਰਾਜੇ ਦਾ ਮੰਨ ਲਿਆ
ਸੰਗਤ ਸਿੰਘਨ ਲਿਓ ਮੂਲੇਪੁਰ ਰਲ
ਸੰਗਤ ਸਿੰਘ ਨੇ ਸਿੰਘਣਿਆਂ ਦੀ ਜਿਹੜੀ ਇਨ੍ਹਾਂ ਦੇ ਇਨ੍ਹਾਂ ਨੇ ਜਿਹੜਾ ਮੂਲੇਪੁਰ ਵਾਲਾ ਇਲਾਕਾ ਸੀ ਉਹ ਇਸ ਰਾਜੇ ਦਾ ਮੰਨ ਲਿਆ
ਭਏ ਪਟਿਆਲੇ ਦਰ ਦਰ ਬੰਦ
ਇਸ ਪ੍ਰਕਾਰ ਦੇ ਨਾਲ ਜਦੋਂ ਚਾਰੇ ਪਾਸੇ ਵਾਲੇ ਇਹਦੇ ਇਲਾਕੇ ਮੰਨ ਲਏ ਤੇ ਪਟਿਆਲੇ ਦੇ ਜਿਹੜੇ ਦਰਵਾਜੇ ਸਨ ਇੱਕ ਤਰ੍ਹਾਂ ਨਾਲ ਸਾਹਿਬ ਸਿੰਘ ਲਈ ਬੰਦ ਹੋ ਗਏ
ਭਇਓ ਸਾਹਿਬ ਸਿੰਘ ਕੰਮ ਬਹੁ ਮੰਦ
ਰਾਜਾ ਜਿਹੜਾ ਸਾਹਿਬ ਸਿੰਘ ਸੀ ਰਾਜੇ ਅਮਰ ਸਿੰਘ ਦਾ ਪੁੱਤਰ ਹੁਣ ਇਹਦਾ ਜਿਹੜਾ ਕੰਮ ਸੀ ਉਹ ਬਹੁਤ ਮੰਦਾ ਪੈ ਗਿਆ ਕਿਉਂਕਿ ਜਦੋਂ ਬਾਕੀ ਮਿਸਲਾਂ ਨੇ ਇਲਾਕੇ ਮੰਨ ਲਏ ਹੁਣ ਮਾਮਲਾ ਉਹ ਬਣਾਉਣ ਲੱਗ ਗਏ ਟੈਕਸ ਉਹ ਲੈਣ ਲੱਗ ਗਏ ਤੇ ਹੁਣ ਇਹਦਾ ਜਿਹੜਾ ਕੰਮ ਸੀ ਬਹੁਤ ਮੰਦਾ ਪੈ ਗਿਆ
ਲਿਆਏ ਮਰਹੱਟੇ ਦੇ ਮੁਲਕ ਛੁਡਾਏ
ਜਿਹੜੇ ਮਰਹੱਟੇ ਸਨ ਉਨ੍ਹਾਂ ਮਰਹੱਟਿਆਂ ਨੂੰ ਲਿਆ ਕੇ ਅੰਬਾਲੇ ਇਲਾਕੇ ਦੇ ਵਿਚ ਕਬਜ਼ਾ ਕਰਾ ਦਿੱਤਾ ਜਿਹੜਾ ਇਹ ਰਾਜੇ ਸਾਹਿਬ ਸਿੰਘ ਦਾ ਇਲਾਕਾ ਸੀ ਅੰਬਾਲੇ ਵਾਲੇ ਪਾਸੇ ਦਾ ਉਹ ਜਿਹੜਾ ਮੁਲਕ ਸੀ ਉਹ ਵੀ ਰਾਜੇ ਸਾਹਿਬ ਸਿੰਘ ਦਾ ਛੁਡਾ ਦਿੱਤਾ ਮਰਹੱਟਿਆਂ ਦਾ ਕਬਜ਼ਾ ਕਰਵਾ ਦਿੱਤਾ
ਕਰ ਲੜਾਈ ਦਈ ਮਿਸਲ ਕਢਾਏ
ਫਿਰ ਹੁਣ ਜਦੋਂ ਭਾਈ ਬਘੇਲ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਿਆ ਹੁਣ ਸਾਹਿਬ ਸਿੰਘ ਨੇ ਯਾਦ ਕੀਤਾ ਭਾਈ ਬਘੇਲ ਸਿੰਘ ਨੂੰ ਬੁਲਾਇਆ ਕਿ ਮੇਰੀ ਮਦਦ ਕਰੋ ਤੇ ਹੁਣ ਉਹ ਸਮੇਂ ਨੂੰ ਯਾਦ ਕੀਤਾ ਜਦੋਂ ਰਾਜੇ ਅਮਰ ਸਿੰਘ ਨੇ ਕਿਹਾ ਸੀ ਇਹ ਮੇਰਾ ਪੁੱਤਰ ਨਹੀਂ ਤੁਹਾਡਾ ਪੁੱਤਰ ਹੈ ਤੇ ਹੁਣ ਭਾਈ ਬਘੇਲ ਸਿੰਘ ਜੋ ਬਚਨ ਕੀਤਾ ਸੀ ਗੁਰੂ ਕੇ ਖਾਲਸੇ ਨੇ ਉਹ ਬਚਨ ਨੂੰ ਕਮਾਇਆ ਬਚਨ ਤੇ ਪੂਰੇ ਉਤਰੇ ਹਨ ਤੇ ਭਾਈ ਬਘੇਲ ਸਿੰਘ ਨੇ ਆ ਕੇ ਲੜਾਈ ਕੀਤੀ ਇਹ ਜਿੰਨੀਆਂ ਵੀ ਮਿਸਲਾਂ ਨੇ ਕਬਜ਼ਾ ਕੀਤਾ ਸੀ ਸਾਰੀਆਂ ਮਿਸਲਾਂ ਨੇ ਲੜਾਈ ਕਰਕੇ ਇਸ ਇਲਾਕੇ ਦੇ ਵਿੱਚੋਂ ਕੱਢ ਦਿੱਤਾ ਉਹ ਮਿਸਲਾਂ ਜਿਹੜੀਆਂ ਸਨ ਰਾਜੇ ਸਾਹਿਬ ਸਿੰਘ ਨੂੰ ਲੈ ਕੇ ਦਿੱਤੀਆਂ ਹਨ
ਫੇਰ ਨਾਨ ਦੀਵਾਨ ਆਕੀ ਪਇਓ
ਹੁਣ ਨਾਨੂ ਮੱਲ ਸੁਨਾਮ ਦਾ ਅਗਰਵਾਲ ਇਹ ਬਾਣੀਆਂ ਸੀ ਜੋ ਰਾਜਾ ਸਾਹਿਬ ਸਿੰਘ ਦੇ ਪਟਿਆਲਾ ਦਾ ਦੀਵਾਨ ਰਿਹਾ ਇਹ ਹੁਣ ਆਕੀ ਹੋ ਗਿਆ ਕਹਿਣ ਲੱਗਾ ਰਾਜਾ ਸਾਹਿਬ ਸਿੰਘ ਇੱਕ ਕਮਜ਼ੋਰ ਰਾਜਾ ਇਸ ਕਰਕੇ ਮੈਂ ਹੀ ਸਾਰਾ ਕਰਤਾ ਧਰਤਾ ਮਾਲਕ ਮੈਂ ਹੀ ਹਾਂ ਇਹ ਆਕੀ ਹੋ ਗਿਆ ਰਾਜਾ ਸਾਹਿਬ ਸਿੰਘ ਤੋਂ
ਜਪਤ ਖਪਤ ਕਰ ਤਿਸ ਦੂਰ ਕਇਓ
ਭਾਈ ਬਘੇਲ ਸਿੰਘ ਨੇ ਇਹਨੂੰ ਵੀ ਖਤਮ ਕਰਕੇ ਖੂਹ ਖਾਤੇ ਪਾ ਕੇ ਇਹਨੂੰ ਖਤਮ ਕਰਕੇ ਜੋ ਮਾਲ ਸਵਾਲ ਸੀ ਸਾਰਾ ਲੈ ਕੇ ਰਾਜੇ ਸਾਹਿਬ ਸਿੰਘ ਨੂੰ ਦਿੱਤਾ ਹੈ
ਫੇਰ ਭਈਆਂ ਦੇ ਮੁਲਕ ਉਜਾੜ
ਜਮਨਾ ਪਾਰ ਕਰਕੇ ਬਿਹਾਰ ਦੇ ਜਿਹੜੇ ਭਈਏ ਸਨ ਉਨ੍ਹਾਂ ਨੇ ਆ ਕੇ ਜਿਹੜਾ ਜਮਨਾ ਪਾਰ ਕਰਕੇ ਇਲਾਕਾ ਉਜਾੜ ਦਿੱਤਾ ਕਬਜ਼ਾ ਕਰ ਲਿਆ
ਜਾਏ ਬਘੇਲ ਸਿੰਘ ਸੋ ਦਏ ਮਾਰ
ਭਾਈ ਬਘੇਲ ਸਿੰਘ ਨੇ ਉਨ੍ਹਾਂ ਨੂੰ ਵੀ ਜਾ ਕੇ ਮਾਰ ਕੇ ਖਤਮ ਕੀਤਾ ਤੇ ਉਹ ਵੀ ਇਲਾਕਾ ਜਿਹੜਾ ਸੀ ਉਨ੍ਹਾਂ ਦੇ ਕਬਜ਼ੇ ਦੇ ਵਿਚੋਂ ਛੁਡਵਾਇਆ ਹੈ
ਬੂਹੇ ਰਾਏ ਬੁਲਾਡੋ ਦੇ ਦੋ ਰੁਕਾਏ
ਬੁਹਾ ਇਲਾਕਾ ਬੁਲਾਡੇ ਦਾ ਤੇ ਇਹ ਆਦਿਕ ਸਿਹੜਾ ਜਿਹੜਾ ਇਲਾਕਾ ਸੀ ਇਧਰੋਂ ਰੋਕ ਲਿਆ ਸੀ
ਸਰਸਿਓ ਰਾਣੀਓ ਦੇ ਭੱਟੀ ਕਢਾਏ
ਸਰਸੇ ਵਾਲਾ ਇਲਾਕਾ ਰਾਣੀਏ ਵਾਲਾ ਇਲਾਕਾ ਇਹ ਜਿਹੜੇ ਭੱਟੀ ਮੁਸਲਮਾਨ ਭੱਟੀ ਜਾਤ ਦੇ ਮੁਸਲਮਾਨ ਸਨ ਇਨ੍ਹਾਂ ਨੇ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ ਸੀ
ਹਾਂਸੀ ਹਿਸਾਰ ਅੱਠ ਖੇੜਨ ਤਾਈ
ਹਾਂਸੀ ਦਾ ਹਿਸਾਰ ਦਾ ਇਲਾਕਾ ਇਧਰ ਦੇ ਜਿਹੜੇ ਅੱਠ ਨਗਰ ਸਨ ਵੱਡੇ ਜਿਹੜੇ ਇਲਾਕੇ ਸਨ ਉਹ ਜਿਹੜੇ ਨਗਰ ਇਹਨਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਏ
ਸੰਗ ਦਈ ਫੌਜ ਕਰਵਾਈ ਉਗਰਾਈ
ਤੇ ਹੁਣ ਇਸ ਪ੍ਰਕਾਰ ਦੇ ਨਾਲ ਫੌਜ ਨੂੰ ਨਾਲ ਲੈ ਕੇ ਇਹ ਸਾਰਾ ਜਿਹੜਾ ਇਲਾਕਾ ਹੰਸੀ ਹਿਸਾਰ ਦਾ ਬੋਹੇ ਬੁਲਾਡੇ ਦਾ ਸਰਸਰਾਣੀਏ ਦਾ ਜਿਹੜਾ ਇਲਾਕਾ ਕਬਜ਼ਾ ਕਰ ਲਿਆ ਸੀ ਉਹ ਵੀ ਸਾਰਾ ਜਾ ਕੇ ਕਬਜ਼ਾ ਛੁਡਵਾਇਆ ਤੇ ਆਪਣੀ ਫੌਜ ਨੂੰ ਨਾਲ ਲੈ ਕੇ ਜਿਹੜਾ ਟੈਕਸ ਸੀ ਉਹਦੀ ਉਗਰਾਹੀ ਕਰਕੇ ਸਾਫ ਸੰਗਣੋ ਦਿੱਤੇ ਤੇ ਉਹਦਾ ਜਿਹੜਾ ਕੰਮ ਕਾਰ ਸੀ ਦੁਬਾਰਾ ਠੀਕ ਕੀਤਾ
ਦੋਹਰਾ ਔਰ ਬਾਤ ਬੋ ਕਿਆ ਲਿਖੋ ਨਿਭ ਗਈ ਉਨ ਸੰਗ ਦੇ
ਅਰੇ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ ਕਿ ਹੋਰ ਮੈਂ ਕਿੱਥੋਂ ਤੱਕ ਭਾਈ ਬਘੇਲ ਸਿੰਘ ਦੇ ਗੱਲ ਨੂੰ ਵਰਣਨ ਕਰਾਂ ਲਿਖਾਂ ਉਨ੍ਹਾਂ ਨੇ ਜਿਹੜੇ ਰਾਜੇ ਅਮਰ ਸਿੰਘ ਦੇ ਨਾਲ ਵਚਨ ਕੀਤਾ ਸੀ ਉਨ੍ਹਾਂ ਦਾ ਜਿੰਨਾ ਚਿਰ ਸਰੀਰ ਰਿਹਾ ਸਰੀਰ ਕਰਕੇ ਸੰਸਾਰ ਵਿਚ ਰਹੇ ਉਹ ਉਨ੍ਹਾਂ ਦੀ ਨਿਭ ਗਈ ਉਹ ਵਚਨ ਪੂਰਾ ਕੀਤਾ
ਬਚਨਨ ਕੇ ਪੂਰੇ ਪੁਰਸ਼ ਪਾਲਤ ਤੇ ਉਸ ਨੇ
ਹੋਰ ਵੀਰ ਬਚਨ ਕੇ ਬਲੇ ਉਹ ਸੂਰਵੀਰ ਮਹਾ ਜਿਹੜੇ ਮਹਾਬਲੀ ਸਨ ਉਨ੍ਹਾਂ ਜਿਹੜਾ ਪੂਰੇ ਪੁਰਸ਼ਾਂ ਨੇ ਬਚਨ ਕੀਤਾ ਸੀ ਉਹ ਬਚਨ ਜਿਹੜਾ ਸੀ ਪੂਰਾ ਨਿਭਾਇਆ ਪੂਰੇ ਬਚਨ ਤੇ ਉਤਰੇ ਹਨ ਪਾਲਤ ਤੇ ਉਸ ਨੇ ਪਿਆਰ ਤੇ ਜਿਹੜਾ ਪਿਆਰ ਬਣਾਇਆ ਸੀ ਉਹ ਪਿਆਰ ਤੇ ਜਿਹੜਾ ਡਟ ਕੇ ਪਹਿਰਾ ਦਿੱਤਾ ਹੈ ਭਾਈ ਬਘੇਲ ਸਿੰਘ ਨੇ ਇਸ ਪ੍ਰਕਾਰ ਦੇ ਨਾਲ ਉਨ੍ਹਾਂ ਦਾ ਜਿਹੜਾ ਪ੍ਰਸੰਗ ਸੀ ਇੱਥੇ ਭਾਈ ਰਤਨ ਸਿੰਘ ਜੀ ਨੇ ਵਰਣਨ ਕੀਤਾ ਹੁਣ ਅੱਗੇ ਗੁਰੂ ਕੇ ਖਾਲਸੇ ਦੇ ਹੋਰ ਜਲਾਲਾਬਾਦ ਤੋਂ ਚੱਲ ਕੇ ਇੱਕ ਬਾਣੀਆਂ ਆਇਆ ਕਿ ਮੇਰੀ ਧੀ ਨੂੰ ਇੱਕ ਮੁਗਲ ਨੇ ਜਬਰੀ ਆਪਣੇ ਘਰ ਪਾ ਲਿਆ ਉਸ ਸੱਯਦ ਦੇ ਕੋਲੋਂ ਕਿਵੇਂ ਜਾ ਕੇ ਉਸ ਬਾਣੀਏ ਦੀ ਧੀ ਨੂੰ ਛੁਡਵਾ ਕੇ ਉਹਦੇ ਹਵਾਲੇ ਕਰਦੇ ਹਨ ਤੇ ਖਾਲਸੇ ਦੀ ਧੀ ਸਮਝ ਕੇ ਖਾਲਸੇ ਦੀ ਧੀ ਬਣਾ ਕੇ ਫਿਰ ਉਹਦੇ ਸਹੁਰੇ ਘਰ ਵਿੱਚ ਵਾਸ ਕਰਾਉਂਦੇ ਹਨ ਇਹ ਆਪਾਂ ਅਗਲੇ ਪ੍ਰਕਰਣ ਦੇ ਅੰਦਰ ਸਰਵਣ ਕਰਾਂਗੇ।